ਜਿਹੜੀ ਇੱਕ ਹੋਰ ਗੱਲ ਆ ਮੋਦੀ ਵੀਰ ਜੀ ਕੇ ਅਗਰ ਜਿਹੜੇ ਸਾਡੇ ਲੋਇਲ ਕਸਟਮਰ ਹੋਣਗੇ 50 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜੀਟੀਏ ਦੇ ਵਿੱਚ ਅਸੀਂ ਉਹਨਾਂ ਨੂੰ ਫ੍ਰੀ ਰੋਡ ਸਾਈਡ ਸਰਵਿਸ ਦੇਵਾਂਗੇ ਜੀ ਕਿਤੇ ਵੀ ਉਹਨਾਂ ਦਾ ਟਰੱਕ ਖਰਾਬ ਹੋ ਜਾਂਦਾ ਉਹਨਾਂ ਨੂੰ ਕੋਈ ਜਾਣੀ ਕਿ ਰੋਡ ਸਰਵਿਸ ਵਾਸਤੇ ਕਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ $150 ਚਾਰਜ ਕਰਦੇ ਆ ਅਸੀਂ ਉਹਨਾਂ ਨੂੰ ਇੱਕ ਵਾਰੀ ਰੈਸਕਿਊ ਕਰਾਂਗੇ ਰੋਡ ਦੇ ਉੱਤੋਂ ਉਸ ਤੋਂ ਬਾਅਦ ਉਹ ਆਪਦਾ ਟਾਈਮ ਕੱਢ ਕੇ ਆ ਕੇ ਰਿਪੇਅਰ ਕਰਾ ਸਕਦੇ ਆ ਜਿਹੜਾ ਓਇਲ ਚੇਂਜ ਹੈ ਜੀ ਉਹ ਜਾਣੀ ਕਿ ਕੋਈ ਵੀ ਸਾਨੂੰ ਆ ਕੇ ਕਹਿ ਦੇਵੇ ਕਿ ਆਹ ਪ੍ਰਾਈਸ ਹੈ ਜੀ ਅਸੀਂ ਉਹਨੂੰ ਵੀਟ ਕਰਾਂਗੇ ਓਇਲ ਚੇਂਜ ਤੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਤੇ ਸਾਨੂੰ ਦੂਸਰੀ ਵਾਰ ਨੀ ਕਹਿਣਾ ਪਊਗਾ ਜਿਹੜਾ ਇੱਕ ਵਾਰੀ ਆ ਗਿਆ ਫਿਰ ਉਹਨੇ ਆਪਣੀ ਆਪ ਹੀ ਆਈ ਜਾਣਾ
ਬਿਲਕੁਲ ਜੀ ਇੱਕੋ ਇੱਕ ਜਗ੍ਹਾ ਅਸੀਂ ਟਰੱਕ ਔਰ ਟ੍ਰੇਲਰ ਰਿਪੇਅਰ ਵਾਸਤੇ ਹਾਈਲੀ ਹਾਈਲੀ ਰਿਕਮੈਂਡ ਕਰਦੇ ਹਾਂ ਤੁਸੀਂ ਜਾ ਕੇ ਇਹਨਾਂ ਦੀ ਸਰਵਿਸ ਦੇਖੋ ਔਰ ਪ੍ਰਾਈਜ਼ ਰੀਜ਼ਨੇਬਲ ਮਿਲੇਗਾ ਤੁਹਾਨੂੰ ਔਰ ਸਰਵਿਸ ਜ਼ਬਰਦਸਤ ਮਿਲੇਗੀ ਤੁਸੀਂ ਜਾਣਾ ਹੈਗਾ ਸੋ ਰੋਡ ਕਿੰਗ ਦੇ ਜੀ ਇੱਕ ਵਾਰ ਫਿਰ ਤੋਂ ਆਪਣਾ ਫੋਨ ਨੰਬਰ ਮੇਜਰ ਇੰਟਰਸੈਕਸ਼ਨ ਔਰ ਐਡਰੈਸ ਜ਼ਰੂਰ ਸ਼ੇਅਰ ਕਰ ਦਿਓ ਜੀ
ਹਾਂਜੀ ਇਹ ਹੈਗਾ ਜੀ ਆਪਣੇ ਫੋਨ ਨੰਬਰ ਹੈਗਾ 6478738250 ਰੋਬਨ ਸੰਧੂ ਨੂੰ ਕਾਲ ਕਰ ਲਓ ਜਾਂ ਰਸ਼ਪਾਲ ਸਿੰਘ ਨੂੰ ਤੇ ਇਹ ਹੈਗਾ ਜੀ ਆਪਣੇ ਟੋਰਬਨ ਐਂਡ ਕਿੰਬਲ ਦੇ ਉੱਤੇ ਆ 7300 ਕਿੰਬਲ ਸਟਰੀਟ ਦੇ ਉੱਪਰ 647-870-8250 ਥੈਂਕ ਯੂ
ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਵੀ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ ਔਰ ਮੈਂ ਇੱਥੇ ਦੱਸਾਂ ਕਿ ਰੋਹਿਤ ਸ਼ਰਮਾ ਉਹਨਾਂ ਦੀ ਬੜੀ ਚਰਚਾ ਚੱਲ ਰਹੀ ਹੈ ਯੈਸ ਰੋਹਿਤ ਸ਼ਰਮਾ ਉਹਨਾਂ ਨੇ T20 ਤੋਂ ਪਹਿਲਾਂ ਹੀ ਰਿਟਾਇਰ ਹੋ ਗਏ ਸੀਗੇ ਔਰ ਰੋਹਿਤ ਸ਼ਰਮਾ ਨੇ ਕਹਿਤਾ ਹੈਗਾ ਕਿ ਜੀ ਉਹ ਟੈਸਟ ਕ੍ਰਿਕਟ ਤੋਂ ਵੀ ਰਿਟਾਇਰ ਕਰ ਰਹੇ ਨੇ ਵਨ ਡੇ ਉਹ ਜ਼ਰੂਰ ਖੇਲਦੇ ਰਹਿਣਗੇ ਕਿਉਂਕਿ ਵਨ ਡੇ ਕ੍ਰਿਕਟ ਟੀਮ ਦੇ ਹਜੇ ਉਹ ਕੈਪਟਨ ਵੀ ਨੇ ਸੋ ਰੋਹਿਤ ਸ਼ਰਮਾ ਉਹਦੀ ਅਨਾਊਂਸਮੈਂਟ ਹੋ ਗਈ ਰਿਟਾਇਰਮੈਂਟ ਦੀ ਬਾਕੀ ਤੁਹਾਡਾ ਸਰਬਜੀਤ ਜੀ ਸਵਾਲ ਸੀ ਸਰਬਜੀਤ ਜੀ ਤੁਸੀਂ ਕਹਿ ਰਹੇ ਸੀਗੇ ਕਿ ਜਸਪ੍ਰੀਤ ਬੁਮਰਾਹ ਨੂੰ ਸ਼ਾਇਦ ਕੈਪਟਨ ਬਣਾਇਆ ਜਾ ਸਕਦਾ ਬਿਲਕੁਲ ਵਾਈਸ ਕੈਪਟਨ ਵੀ ਨੇ ਦੋ ਤਿੰਨ ਜਣਿਆਂ ਨੂੰ ਗਰੂਮ ਕੀਤਾ ਜਾ ਰਿਹਾ ਤਿੰਨ ਜਣੇ ਜਿਹੜੇ ਹੈਗੇ ਨੇ ਇੱਕ ਤੇ ਜਸਪ੍ਰੀਤ ਬੁਮਰਾਹ ਇੱਕ ਸ਼ੁਭਮਨ ਗਿੱਲ ਡਿਪੈਂਡ ਕਰਦਾ ਸ਼ੁਭਮਨ ਗਿੱਲ ਦਾ ਪ੍ਰਦਰਸ਼ਨ ਐਜ਼ ਅ ਕੈਪਟਨ ਬਹੁਤ ਜ਼ਬਰਦਸਤ ਜਾ ਰਿਹਾ ਗੁਜਰਾਤ ਦੀ ਟੀਮ ਨੂੰ ਉਹ ਕਪਤਾਨੀ ਕਰ ਰਹੇ ਨੇ ਸੋ ਕੱਲੇ ਜਸਪ੍ਰੀਤ ਬੁਮਰਾਹ ਨਹੀਂ ਸ਼ੁਭਮਨ ਗਿੱਲ ਨੂੰ ਵੀ ਗਰੂਮ ਕੀਤਾ ਜਾ ਰਿਹਾ ਇਸ ਸਮੇਂ ਔਰ ਹਾਰਦਿਕ ਪਾਂਡੇ ਵੀ ਬਤੌਰ ਕੈਪਟਨ ਵਾਈਸ ਕੈਪਟਨ ਰਹਿ ਚੁੱਕੇ ਨੇ ਸੋ ਰੋਹਿਤ ਸ਼ਰਮਾ ਤੋਂ ਬਾਅਦ ਜਿਹੜਾ ਚਾਂਸ ਬਣਦਾ ਆ ਤਿੰਨ ਜਣਿਆਂ ਦਾ ਚਾਂਸ ਬਣ ਰਿਹਾ ਜਸਪ੍ਰੀਤ ਬੁਮਰਾਹ ਦਾ ਸ਼ੁਭਮਨ ਗਿੱਲ ਦਾ ਤੇ ਹਾਰਦਿਕ ਪਾਂਡਿਆ ਦਾ ਇਹ ਤਿੰਨ ਜਣੇ ਬੜੇ ਸਟਰੋਂਗ ਨੇ ਬਾਕੀ ਤਾਂ ਕੋਈ ਵੀ ਹੋ ਸਕਦਾ ਕੱਲ ਨੂੰ ਇੰਡੀਅਨ ਟੀਮ ਕੀ ਫੈਸਲਾ ਕਰਦੀ ਉਹਨਾਂ ਦੀ ਮਰਜ਼ੀ ਹੈ ਬਟ ਇਸ ਵੇਲੇ ਜਿਹੜਾ ਡੈਜ਼ਿਗਨੇਟਿਡ ਵਾਈਸ ਕੈਪਟਨ ਹੈ ਉਹ ਜਸਪ੍ਰੀਤ ਬੁਮਰਾਹ ਹੈ ਸੋ ਔਰ ਤੁਹਾਨੂੰ ਯਾਦ ਹੋਵੇ ਕਿ ਆਸਟ੍ਰੇਲੀਆ ਚ ਉਹਨਾਂ ਨੇ ਰੋਹਿਤ ਸ਼ਰਮਾ ਦੀ ਐਬਸੈਂਸ ਚ ਕਪਤਾਨੀ ਵੀ ਕੀਤੀ ਸੀ ਜਸਪ੍ਰੀਤ ਬੁਮਰਾਹ ਨੇ ਤੇ ਮੈਚ ਵੀ ਜਿੱਤਿਆ ਸੀ ਜਸਪ੍ਰੀਤ ਬੁਮਰਾਹ ਨੇ ਐਜ਼ ਅ ਟੈਸਟ ਕੈਪਟਨ ਕਿਉਂਕਿ ਬਾਕੀ ਜਿਹੜੇ ਟੈਸਟ ਖਿਲਾੜੀ ਨੇ ਉਹਨਾਂ ਦੇ ਵਿੱਚੋਂ ਹਜੇ ਮੇਰੇ ਖਿਆਲ ਨਾਲ ਤਾਂ ਇਹੀ ਲੀਡ ਕਰ ਰਹੇ ਨੇ ਔਰ ਜਿਹੜਾ T20 ਦੀ ਟੀਮ ਹੈ ਉਹਨੂੰ ਸੂਰਿਆ ਕੁਮਾਰ ਯਾਦਵ ਲੀਡ ਕਰਦੇ ਨੇ ਸੋ ਇਹ ਵੀ ਇੰਟਰਸਟਿੰਗ ਚੀਜ਼ ਆ ਵੀ T20 ਦੇ ਕਪਤਾਨ ਹੁਣ ਸੂਰਿਆ ਕੁਮਾਰ ਯਾਦਵ ਨੇ ਵਨ ਡੇ ਟੀਮ ਦੇ ਕੈਪਟਨ ਹਜੇ ਰੋਹਿਤ ਸ਼ਰਮਾ ਹੀ ਰਹਿਣਗੇ ਕਿਉਂਕਿ ਵਨ ਡੇ ਹਜੇ ਖੇਲ ਰਹੇ ਨੇ ਉਹ ਔਰ ਟੈਸਟ ਕ੍ਰਿਕਟ ਦੇ ਹੁਣ ਦੇਖਦੇ ਆ ਨਵਾਂ ਕਪਤਾਨ ਕੌਣ ਆਏਗਾ ਕਿਉਂਕਿ ਇੱਥੇ ਰਿਟਾਇਰ ਹੋ ਗਏ ਨੇ ਜਸਪ੍ਰੀਤ ਬੁਮਰਾਹ ਨੂੰ ਕਪਤਾਨੀ ਦਿੱਤੀ ਜਾਂਦੀ ਹੈ ਜਾਂ ਸ਼ੁਭਮਨ ਗਿੱਲ ਨੂੰ ਦਿੱਤੀ ਜਾਂਦੀ ਹੈ ਜਾਂ ਹਾਰਦਿਕ ਪਾਂਡੇ ਨੂੰ ਦਿੱਤੀ ਜਾਂਦੀ ਹੈ ਸੋ ਉਹ ਦੇਖਦੇ ਜੀ ਕੌਣ ਆਏਗਾ ਹਾਂਜੀ ਮੈਂ ਛੋਟੀ ਜੀ ਰਿਕਾਰਡਰ ਬ੍ਰੇਕ ਲੈ ਲਵਾਂ ਉਸ ਤੋਂ ਬਾਅਦ ਇਕਬਾਲ ਸਾਹਿਬ ਨਾਲ ਵੀ ਗੱਲ ਕਰਾਂਗੇ ਇਕਬਾਲ ਜੀ ਤੁਸੀਂ ਲਾਈਨ ਹੋਲਡ ਕਰ ਲਓ ਤੁਹਾਡੀ ਕਾਲ ਵੀ ਲਵਾਂਗੇ ਔਰ ਇਧਰੋਂ ਆਪਣੇ ਧਰਮਪਾਲ ਸੰਧੂ ਸਾਹਿਬ ਵੀ ਵੇਟ ਕਰ ਰਹੇ ਨੇ ਵਿਰਕ ਸਾਹਿਬ ਦਾ ਵੀ ਹਜੇ ਵੈਲਕਮ ਨਹੀਂ ਹੋਇਆ ਉਹ ਵੀ ਕਰਾਂਗੇ ਔਰ ਨਾਲ ਕੁਝ ਕਾਲਰ ਨਵੇਂ ਵੀ ਨੇ 4372-34 ਸਰ ਨਾਮ ਜ਼ਰੂਰ ਦੱਸ ਦਿਓ ਤੁਹਾਡੀ ਬ੍ਰੇਕ ਤੋਂ ਬਾਅਦ ਹੀ ਲਵਾਂਗੇ ਕਾਲ 4372-34 ਕੌਣ ਸਾਹਿਬ ਬੋਲ ਰਹੇ ਜੀ ਤੁਸੀਂ ਹਾਂਜੀ ਮੇਰੀ ਟੈਕਨੀਕਲ ਟੀਮ ਰਿਕੁਐਸਟ ਹੈ ਕਿ ਲਾਈਨ ਉਹਨਾਂ ਦੀ ਔਨ ਦੇਰ ਕਰ ਦਿਓ ਮੈਨੂੰ ਆਵਾਜ਼ ਨਹੀਂ ਆ ਰਹੀ ਹੈਲੋ ਹਾਂਜੀ ਹੈਲੋ ਜੀ ਕਿਆ ਨਾਮ ਦੱਸਿਆ ਤੁਸੀਂ
ਆਜ਼ਮ ਜੀ ਆਜ਼ਮ
ਆਜ਼ਮ ਸਾਹਿਬ ਤੁਸੀਂ ਵੀ ਜਰਾ ਹੋਲਡ ਕਰ ਲਓ ਕਿਉਂਕਿ ਯਾਰ ਤੁਸੀਂ ਕਾਲ ਪਹਿਲੀ ਵਾਰੀ ਕੀਤੀ ਹੈ ਜਾਂ ਇੱਕ ਅੱਧੀ ਵਾਰੀ ਕਿਤੇ ਕੀਤੀ ਹੋਣੀ ਹੈ ਵਰਨਾ ਤੇ ਸਾਡੇ ਜਿਹੜੇ ਪਿਛਲੇ 25 ਸਾਲ ਤੋਂ ਕਾਲਰ ਆ ਰਹੇ ਨੇ ਮੋਸਟਲੀ ਸਭ ਦੇ ਨਾਮ ਹੁੰਦੇ ਸਾਡੇ ਕੋਲ ਅੱਜ ਕੀ ਕਾਫੀ ਸਾਰੇ ਨਵੇਂ ਕਾਲਰ ਆ ਰਹੇ ਨੇ ਫਿਰ ਮੇਰੇ ਕੋਲ ਉਹਨਾਂ ਦੇ ਨਾਮ ਨਹੀਂ ਹੁੰਦੇ ਸੋ ਮੈਂ ਸੇਵ ਜਦੋਂ ਇੱਕ ਵਾਰ ਤੁਸੀਂ ਕਰਦੇ ਹੋ ਕਰ ਲਾਂਗੇ ਫਿਰ ਅੱਗੇ ਤੋਂ ਸਾਡੇ ਕੋਲ ਨਾਮ ਆ ਜਾਏਗਾ 30 ਸੈਕਿੰਡ ਥੈਂਕ ਯੂ ਟਾਈਮ 10:30 ਹੁੰਦਾ ਉਹ ਲੇਟ ਹੋ ਗਿਆ ਸੋ ਅਸੀਂ 30 ਸੈਕਿੰਡ ਜਿਹੜਾ ਉਹ ਥੈਂਕ ਯੂ ਟਾਈਮ ਲੈ ਕੇ ਨਾਲ ਹੀ ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ ਫਿਰ ਅਸੀਂ ਸਾਰੀਆਂ ਕਾਲਸ ਜਿਹੜੀਆਂ ਆਨ ਦੀਅਰ ਕਰਾਂਗੇ ਵੀ ਸਟਿਲ ਹੈਵ ਇਨਫ ਟਾਈਮ ਸਰ ਚਿੰਤਾ ਨਾ ਕਰੋ ਸਾਰੀਆਂ ਕਾਲਸ ਅਸੀਂ ਆਨ ਦੀਅਰ ਜ਼ਰੂਰ ਲਵਾਂਗੇ 30 ਸੈਕਿੰਡ ਆਫ ਸਾਇਲੈਂਸ ਥੈਂਕ ਯੂ ਟਾਈਮ ਔਰ ਉਸ ਤੋਂ ਬਾਅਦ ਫਿਰ ਅਸੀਂ ਰਿਕਾਰਡਡ ਬ੍ਰੇਕ ਦੈਨ ਕਾਲਸ
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Ottawa today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नजर उस पर होती है। तो क्या है उसका सीक्रेट? सिर्फ धूप और पानी काफी नहीं। स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है, ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
यू आर लिसनिंग टू WTOR 770 AM, यंगस्टाउन, टोरंटो।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
मेरी पूरे साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह, 647-290-3773
शपथ, जाइए तैयार। लीटास कॉस्मेटिक्स फिर से लाए हैं बड़े ब्रांड की बड़ी सेविंग्स वाली बड़ी सेल।
जी हाँ, वर्ल्ड फेमस ब्रांड्स के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स और भी बहुत कुछ।
80% तक की सेविंग ऑन योर फेवरेट प्रीमियम ब्रांड्स।
बस आपको आना है लीटास कॉस्मेटिक्स, 135 कॉमर्स वैली ड्राइव, ईस्ट मार्कम, जस्ट ऑफ हाईवे 404 एंड 407 एंड क्लोज टू 401।
सेल इज फ्रॉम अप्रैल 26 टू मई 18, फ्राइडे सैटरडे संडे मंडे। मदर्स डे गिफ्टिंग का भी एक्सेलेंट मौका।
हैमिल्टन कॉन्डो का सबसे बेस्ट एक्सपीरियंस, वेलकम टू वेस्ट गेट ऑन मेन। स्पेशियस वन और टू बेडरूम सीट्स सिर्फ $334,900 से शुरू। सबसे अच्छी बात, आप आज ही मूव कर सकते हैं। 415 मेन स्ट्रीट हैमिल्टन पे लोकेटेड ये कॉन्डो, हाईवे 403, मैकमास्टर यूनिवर्सिटी, हॉस्पिटल्स, शॉपिंग और गो स्टेशन के बिल्कुल पास है। रूफ टॉप डेक, रूफ टॉप लॉन्च, जिम और कई मॉडर्न अमेनिटीज का मजा लो। नेक्स्ट वीकेंड अप्रैल 5th और 6th हमारे ओपन हाउस में शामिल हो जाओ। फ्रॉम 12 टू 4 PM हमारे मॉडल सीट्स का टूर करो और देखो कि क्यों ये हैमिल्टन की बेस्ट बिल्डिंग है। फॉर डिटेल्स एंड रजिस्ट्रेशन विजिट कीजिए वेबसाइट westgatecondos.ca पर। डोंट मिस आउट, हैमिल्टन बेस्ट कॉन्डो अवेट्स।
अरे मिस्टर हस्बैंड, कोई मूवी, कोई डिनर तो कराओ इस वीक।
यार अभी नहीं, क्योंकि इंश्योरेंस का रिन्यूअल बहुत बढ़कर आया है।
परेशान मत हो, भैया ने भी इंश्योरेंस टाइगर को फोन लगाया था। तुम भी जल्दी से कॉल करो इंश्योरेंस टाइगर को और रिन्यूअल कब करवाओ।
ऑटो, होम, बिजनेस, ट्रैवल, सुपर वीजा और लाइफ इंश्योरेंस के लिए कॉल कीजिए इंश्योरेंस टाइगर को एट 416-224-2800। That's 416-224-2800. Please do not use cell phone while driving. Always be safe. क्योंकि नजर हटी तो दुर्घटना घटी।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਇਕਬਾਲ ਸਾਹਿਬ ਦਾ ਵੈਲਕਮ ਕਰਦੇ ਹਾਂ। ਇਕਬਾਲ ਸਾਹਿਬ, ਆਪਣੇ ਵਿਚਾਰ। ਨਾਲ ਵੀ ਗੱਲ ਕਰਾਂਗੇ, ਆਜ਼ਮ ਸਾਹਿਬ ਦੇ ਨਾਲ ਵੀ ਆਪਣੀ ਗੱਲ ਕਰਾਂਗੇ, ਔਰ ਧਰਮਪਾਲ ਸੰਧੂ ਸਾਹਿਬ ਵੀ ਆਪਣੇ ਵਿਚਾਰ ਦੇ ਰਹੇ ਨੇ। ਮੇਰੀ ਸਾਰੇ ਕਾਲਰ ਰਿਕੁਐਸਟ ਹੈ ਕਿ ਫੋਨ ਪਲੀਜ਼ ਮਿਊਟ ਕਰ ਲਓ ਜੀ। ਹਾਂਜੀ ਫੋਨ ਆਈ ਥਿੰਕ ਤੁਸੀਂ ਤੁਹਾਡਾ ਤੁਸੀਂ ਆਜ਼ਮ ਸਾਹਿਬ ਨਾਮ ਦੱਸਿਆ, ਆਜ਼ਮ ਸਾਹਿਬ ਫੋਨ ਆਪਣਾ ਪਲੀਜ਼ ਮਿਊਟ ਕਰ ਲਓ ਜੀ। ਹਾਂ ਆਜ਼ਮ ਸਾਹਿਬ ਫੋਨ ਪਲੀਜ਼ ਮਿਊਟ ਕਰ ਲਓ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਹਾਂਜੀ ਥੈਂਕ ਯੂ। ਹਾਂਜੀ ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਲੇਕਿਨ ਮੈਂ ਪਹਿਲਾਂ ਜਿਹੜਾ ਕ੍ਰਿਕਟ ਦਾ ਸਕੋਰ ਬੜੀ ਖੁਸ਼ੀ ਦੱਸਵਾ। ਹਾਂਜੀ ਧਰਮਪਾਲ ਸੰਧੂ ਸਾਹਿਬ ਤੁਹਾਡਾ ਫੋਨ ਮਿਊਟ ਹੈ ਜੀ। ਹਾਂਜੀ ਧਰਮਪਾਲ ਸੰਧੂ ਸਾਹਿਬ ਫੋਨ ਮਿਊਟ ਕਰ ਲਓ। ਆਜ਼ਮ ਸਾਹਿਬ ਤੁਸੀਂ ਆਪਣਾ ਫੋਨ ਮਿਊਟ ਕਰੋ ਜੀ, ਤੁਸੀਂ ਪਹਿਲੀ ਵਾਰੀ ਕਾਲ ਕਰ ਰਹੇ ਹੋ ਮੇਰੇ ਖਿਆਲ ਨਾਲ, ਸ਼ਾਇਦ ਤੁਹਾਨੂੰ ਅੰਦਾਜ਼ਾ ਨਹੀਂ ਹੈ, ਤੁਸੀਂ ਪਿੱਛੇ ਗੱਲ ਕਰ ਰਹੇ ਹੋ ਆਜ਼ਮ ਸਾਹਿਬ, ਜੇ ਤੁਹਾਡਾ ਨਾਮ ਤੁਸੀਂ ਆਜ਼ਮ ਸਾਹਿਬ ਦੱਸਿਆ, ਆਜ਼ਮ ਸਾਹਿਬ ਫੋਨ ਪਿੱਛੋਂ ਨਾ ਮਿਊਟ ਕਰੋ ਆਪਣਾ, ਥੈਂਕ ਯੂ, ਬਹੁਤ ਮਿਹਰਬਾਨੀ। ਹਾਂਜੀ ਇਕਬਾਲ ਸਾਹਿਬ ਯੂ ਗੋ ਐਟ ਫਸਟ। ਹਾਂਜੀ
ਹੈਲੋ।
ਹਾਂਜੀ ਹਾਂਜੀ ਗੋ ਹਾਂਜੀ
ਜੀ ਸਰ ਆਈ ਸੋਰੀ ਜੀ, ਥੈਂਕ ਯੂ ਜੀ, ਗੁੱਡ ਮਾਰਨਿੰਗ ਟੂ ਐਵਰੀਵਨ, ਹੋਪਫੁਲੀ ਸਾਰਾ ਮੇਰਾ ਅੱਛਾ ਗੁਜ਼ਰੇਗਾ। ਜਿੱਦਾਂ ਜੀ ਦੋ ਚਾਰ ਗੱਲਾਂ ਆਪਣੇ ਵਿਚਾਰ ਵੀ ਤੇ ਅੱਗੋਂ ਫਿਰ ਤੁਹਾਡੇ ਕਮੈਂਟ ਫਿਰ ਨਾਲ ਹੀ ਇਹ ਡਿਸਕਸ਼ਨ ਅੱਗੇ ਚੱਲੇਗੀ। ਨਿਵੀਰ ਜੀ ਪਿਛਲੇ 15-20 ਦਿਨਾਂ ਤੋਂ ਇਹ ਚੀਜ਼ ਜਿਹੜੀ ਕਿ ਇੰਡੀਆ ਪਾਕਿਸਤਾਨ ਚ ਹੋਈ, ਰੋਜ਼ ਤੁਹਾਡੀ ਡਿਸਕਸ਼ਨ ਰੇਡੀਓ ਤੇ ਹੁੰਦੀ ਹੈ, ਲੋਕਾਂ ਦੇ ਵਿਚਾਰ ਵੀ ਆਉਂਦੇ, ਨਾਲ ਨਾਲ ਦੁਨੀਆਂ ਚੋਂ ਡਿਵੈਲਪਮੈਂਟ ਵੀ ਹੋ ਰਹੀ ਹੈ। ਚਲੋ ਮੈਂ ਇਹਨੂੰ ਕੱਲ ਤੇ ਔਰ ਅੱਜ ਦੇ ਮੁੱਦੇ ਤੇ ਔਰ ਜਿਹੜਾ ਪਰਸੋਂ ਰਾਤ ਨੂੰ ਅਟੈਕ ਹੋਇਆ ਉਸ ਦੇ ਮੁੱਦੇ ਤੇ ਮੈਂ ਰੱਖਦਾ ਜੀ। ਯੁਧਵੀਰ ਜੀ ਮੈਂ ਮੰਨਦਾ ਕਿ ਟੈਰੋਰਿਜ਼ਮ ਇੱਕ ਇੰਡਸਟਰੀ ਹੈ ਜਿਹੜੀ ਕਿ 2000 9/11 ਦੇ ਅਟੈਕ ਤੋਂ ਬਾਅਦ ਬੜੀ ਜ਼ਬਰਦਸਤ ਤਰੀਕੇ ਦੀ ਪ੍ਰਮੋਟ ਹੋਈ ਹੈ। ਟੈਰੋਰਿਜ਼ਮ ਦੀ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਲੀਆਂ ਦੁਨੀਆਂ ਦੇ ਇੰਟਰਨੈਸ਼ਨਲ ਤਾਕਤਾਂ, ਟੈਰੋਰਿਜ਼ਮ ਨੂੰ ਟੈਰੋਰਿਸਟ ਦੇ ਖਰੀਦਦਾਰ ਦੁਨੀਆਂ ਦੀਆਂ ਬੜੀਆਂ ਬੜੀਆਂ ਹਕੂਮਤਾਂ ਨੇ, ਔਰ ਉਹਦੇ ਅੰਦਰ ਜਿਹੜੇ ਬ੍ਰੋਕਰ ਹਨ ਉਹ ਸਾਡੀਆਂ ਏਜੰਸੀਆਂ ਨੇ। ਇਸ ਗੱਲ ਨੂੰ ਬੜਾ ਜਜ਼ਬਾਤ ਤੋਂ ਹਟ ਕੇ, ਦੇਸ਼ ਭਗਤੀ ਤੋਂ ਹਟ ਕੇ ਸਮਝਣਾ ਪਏਗਾ। ਯਾਨੀ ਇਹਦੇ ਬ੍ਰੋਕਰ ਕੌਣ ਹਨ? ਦੁਨੀਆਂ ਦੀਆਂ ਏਜੰਸੀਆਂ। ਖਰੀਦਦਾਰ ਕੌਣ ਹਨ? ਦੁਨੀਆਂ ਦੀਆਂ ਬੜੀਆਂ ਬੜੀਆਂ ਹਕੂਮਤਾਂ ਜਿਹਨਾਂ ਨੂੰ ਲੋਕ ਇਲੈਕਟ ਕਰਦੇ। ਉਹਨਾਂ ਦਾ ਰਾ ਮਟੀਰੀਅਲ ਕੌਣ ਬਣਦਾ? ਆਮ ਬੰਦਾ। ਠੀਕ ਹੈ ਜੀ, ਇਹ ਬੜੀ ਚੀਜ਼ ਸਮਝ ਛੁਡਾਉਣ ਜੀ। ਜਿਹੜਾ ਬੰਦਾ ਇਹਨੂੰ ਨਹੀਂ ਸਮਝ ਪਾ ਰਿਹਾ ਔਰ ਇਹਨੂੰ ਹਾਲੇ ਤੱਕ ਦੇਸ਼ ਭਗਤੀ ਦੀ ਅੱਖਾਂ ਤੇ ਅੰਕਾਂ ਵੱਜੀਆਂ ਹਨ, ਔਰ ਉਹ ਇਹ ਸਮਝ ਪਾ ਰਿਹਾ ਜੀ ਕਿ ਬਹੁਤ ਕੁਛ ਕੰਮ ਹੋ ਰਹੇ ਨੇ ਲੋਕਾਂ ਨੂੰ ਮਾਰ ਕੇ, ਜਾਂ ਜਿਹੜੇ ਆਮ ਵਿਚਾਰੇ ਮਰਦੇ ਉਹਨਾਂ ਦੇ ਅਟੈਕ ਜਿਹੜੇ ਦੂਸਰੇ ਬੰਦੇ ਮਰਦੇ ਨੇ ਉਹ ਸ਼ਾਇਦ ਟੈਰਰਿਸਟ ਹੀ ਹੁੰਦੇ, ਤੇ ਇਹ ਤਾਂ ਫਿਰ ਆਪਣੇ ਦਿਲ ਨੂੰ ਇੱਕ ਖੁਸ਼ ਕਰਨ ਵਾਸਤੇ ਤਾਂ ਗੱਲ ਠੀਕ ਹੈ, ਜਾਂ ਬਹਿਸ ਕਰਨ ਵਾਸਤੇ, ਜਾਂ ਦੇਸ਼ ਭਗਤੀ ਦੇ ਲਾਰੇ ਮਾਰਨ ਵਾਸਤੇ। ਅਦਰਵਾਈਜ਼ ਇਹ ਇੰਡਸਟਰੀ ਪ੍ਰਮੋਟ ਹੋ ਰਹੀ ਹੈ ਔਰ ਅੱਗੋਂ ਵੀ ਹੁੰਦੀ ਰਹੇਗੀ, ਕਿਉਂਕਿ ਇਹ ਦੁਨੀਆਂ ਦੇ ਅੰਦਰ ਇੱਕ ਨਿਆ ਸਟਾਈਲ ਆਇਆ ਡਿਫਰੈਂਟ ਕੰਟਰੀਜ਼ ਨੂੰ ਦੂਸਰੇ ਕੰਟਰੀ ਨੂੰ ਟੇਕ ਆਨ ਕਰਨ ਦਾ, ਜਿਸ ਦੇ ਅੰਦਰ ਤੁਸੀਂ ਫਿਜ਼ੀਕਲ ਵਾਰ ਤੋਂ ਲੜ ਨਹੀਂ ਸਕਦੇ ਨਾ। ਦੁਨੀਆਂ ਬਹੁਤ ਅੱਗੇ ਨਿਕਲ ਚੁੱਕੀ ਹੈ, ਹਥਿਆਰ ਇਤਨੇ ਇਤਨੇ ਖਤਰਨਾਕ ਆ ਚੁੱਕੇ ਨੇ ਕਿ ਤੁਸੀਂ ਉਹ ਹਥਿਆਰ ਯੂਜ਼ ਨਹੀਂ ਕਰ ਸਕਦੇ, ਉਹ ਬਸ ਬਣੇ ਪਏ ਹਥਿਆਰ ਹੋ। ਉਹ ਹਥਿਆਰ ਇੰਡੀਆ ਨੇ ਬਣਾ ਲੈਣ, ਪਾਕਿਸਤਾਨ ਨੇ ਬਹੁਤ ਬਣਾ ਲੈਣ, ਪਾਕਿਸਤਾਨ 5ਵੀਂ ਦੁਨੀਆਂ ਦੀ ਵੱਡੀ ਤਾਕਤ ਹੈ ਆਰਮੀ ਵਾਈਜ਼, ਇੰਡੀਆ ਜਿਹੜੀ ਹੈ ਸੈਕੰਡ ਲਾਰਜੈਸਟ ਪਾਵਰ ਹੈ ਆਰਮੀ ਵਾਈਜ਼। ਬਹੁਤ ਇਹਨਾਂ ਹਥਿਆਰ ਇਕੱਠੇ ਕੀਤੇ ਔਰ ਉਹ ਇਕੱਠੇ ਰਹਿਣਗੇ, ਉਹਨੂੰ ਡੰਪ ਲੱਗੇ ਰਹਿਣਗੇ, ਉਹਨਾਂ ਦਾ ਯੂਜ਼ ਨਹੀਂ ਹੋਣਾ, ਹੋਣਾ ਵੀ ਨਹੀਂ ਚਾਹੀਦਾ ਅਫਕੋਰਸ, ਔਰ ਇਹ ਸਾਰਿਆਂ ਨੂੰ ਪਤਾ ਕਿ ਕਦੇ ਉਹ ਯੂਜ਼ ਹੋਇਆ ਤੇ ਪੂਰੇ ਦਾ ਪੂਰਾ ਖਿੱਤੇ ਹੀ ਤਬਾਹ ਹੋ ਜਾਏਗਾ। ਯੁਧਵੀਰ ਜੀ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਕੱਲ ਤੋਂ ਇਹ ਸੋਚ ਰਿਹਾ, ਮੀਡੀਆ ਤਾਂ ਖੈਰ ਮੈਂ ਦੋਨੋਂ ਸਾਈਡ ਤੇ ਦੇਖਦਾ ਤੇ ਫਿਰ ਮੈਂ ਕਹਿੰਦਾ ਦੇਖੋ ਯਾਰ ਇਹ ਜਿਹੜੇ ਮੀਡੀਆ ਤੇ ਲੋਕ ਬੈਠੇ ਨੇ ਕੌਣ ਲੋਕ ਨੇ, ਇਹ ਇਹਨਾਂ ਦਾ ਕੋਈ ਦਿਲ ਦਿਮਾਗ ਹੈ, ਜਾਂ ਇਹ ਲੋਕਾਂ ਦੀ ਮੌਤ ਨੂੰ ਵੇਚਦੇ, ਜਾਂ ਇਹਨਾਂ ਦਾ ਇੱਕ ਕਾਰੋਬਾਰ ਹੈ, ਜ਼ਾਹਿਰ ਇਹਨਾਂ ਨੂੰ ਪੈਸੇ ਮਿਲਦੇ ਨੇ ਇਸ ਚੀਜ਼ ਦੇ, ਇਹਨਾਂ ਦੀ ਨੌਕਰੀ ਐਸੀ ਹੈ, ਪਤਾ ਨਹੀਂ ਰੱਬ ਨੂੰ ਜਾ ਕੇ ਕਿਸ ਤਰ੍ਹਾਂ ਜਵਾਬ ਦੇਣਗੇ ਜਿਹੜੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਕਰਕੇ ਬਿਆਨ ਕਰਦੇ ਨੇ। ਮਰਨ ਨਹੀਂ ਆਉ, ਮੈਂ ਤਾਂ ਕਹਿੰਦਾ ਰੱਬ ਨੂੰ ਮੈਂ ਦੁਆ ਕਰਦਾ ਕਿ ਕਿਸੇ ਨੂੰ ਅੱਲਾਹ ਤਾਲਾ ਇੰਨਾ ਮਜ਼ਬੂਰ ਨਾ ਕਰੇ, ਰੱਬ ਭਗਵਾਨ ਗੁਰੂ ਕਿ ਕੋਈ ਬੰਦਾ ਆਪਣੇ ਵਿਚਾਰਾਂ ਨੂੰ ਛੋੜ ਕੇ ਤੇ ਸਟੇਟ ਦੇ ਜਾਂ ਉਹਨਾਂ ਲੋਕਾਂ ਦੇ ਵਿਚਾਰ ਸਾਹਮਣੇ ਲੈ ਕੇ ਆਏ ਜਿਹੜੇ ਕਿ ਅਸਲ ਹਕੀਕਤ ਨਹੀਂ ਹੁੰਦੇ। ਸਰ ਕੱਲ ਜੋ ਕੁਛ ਵੀ ਹੋਇਆ, ਪਾਕਿਸਤਾਨ ਦੇ ਅੰਦਰ ਅਟੈਕ ਹੋਇਆ, ਇੰਡੀਆ ਕਹਿ ਰਿਹਾ ਜੀ ਕਿ ਅਸੀਂ ਹਾਲੇ ਤੱਕ ਉਹਨਾਂ ਨੇ ਡਿਕਲੇਅਰ ਹੀ ਨਹੀਂ ਕੀਤਾ ਕਿ ਵੈਦਰ ਇਟ ਵਾਜ਼ ਅ ਡਰੋਨ ਅਟੈਕ ਔਰ ਮਿਜ਼ਾਈਲ ਅਟੈਕ ਔਰ ਵਟਐਵਰ। ਪਾਕਿਸਤਾਨ ਨੇ, ਪਾਕਿਸਤਾਨ ਦੇ ਮੀਡੀਆ ਨੇ ਸ਼ੋਰ ਮਚਾਉਣਾ ਸ਼ੁਰੂ ਕਰਤਾ ਜੀ, 5 ਅਸੀਂ ਗਿਰਾ ਦਿੱਤੇ, ਫਿਰ 6 ਗਿਰਾ ਦਿੱਤੇ, ਦੋਨਾਂ ਮੀਡੀਆ ਨੂੰ ਸਾਈਡ ਤੇ ਰੱਖ ਦਿੱਤੇ। ਮੇਰਾ ਸਵਾਲ ਇਹ ਜਗਵੀਰ ਜੀ ਕਿ ਅਮਰੀਕਾ ਨੇ ਪਿਛਲੇ ਸਿੰਸ 2020 ਅਫਗਾਨਿਸਤਾਨ ਦੇ ਅੰਦਰ ਬੇਤਾਸ਼ਾ ਡਰੋਨ ਅਟੈਕ ਕੀਤੇ, ਕਿਤਨੇ ਟੈਰਰਿਸਟ ਮਾਰੇ ਗਏ ਆਪਣਾ ਯੁਧਵੀਰ ਜੀ? ਮਕਾਨ ਤੁਹਾਡੇ ਔਰ ਸਾਰੀ ਦੁਨੀਆ ਹੀ ਕਹਿ ਰਹੀ ਹੈ, ਚਲੋ ਮੋਸਟ ਆਫ ਦਾ ਕੰਟਰੀ ਇਹ ਕਹਿੰਦੇ ਜੀ ਕਿ ਤਾਲਿਬਾਨ ਟੈਰਰਿਸਟ ਆ, ਤੇ ਤਾਲਿਬਾਨ ਤੇ ਅੱਜ ਵੀ ਮੌਜੂਦ ਆ ਸਰ, ਉਹਨਾਂ ਦੀ ਹਕੂਮਤ ਆ ਉੱਥੇ ਔਰ ਇੰਡੀਆ ਦੇ ਟਾਈਜ਼ ਆ ਉਹਨਾਂ ਦੇ ਨਾਲ, ਇੰਡੀਆ ਨੇ ਪਾਰਲੀਮੈਂਟ ਬਣਾ ਕੇ ਦਿੱਤੀ, ਇੰਡੀਆ ਨੇ ਉਹਨਾਂ ਨਾਲ ਆਪਣੇ ਟਾਈਜ਼, ਅੱਛੀ ਗੱਲ ਹੈ, ਮੈਂ ਨਹੀਂ ਕਹਿ ਰਿਹਾ ਗਲਤ ਹੈ, ਉਹ ਉੱਥੇ ਆ ਕੇ ਉਹ ਗਵਰਨਮੈਂਟ ਕਰ ਰਹੇ, ਉਹਨਾਂ ਨੂੰ ਤੁਸੀਂ ਰਿਕਗਨਾਈਜ਼ ਕਰੋ, ਉਹਨਾਂ ਨੂੰ ਮੇਨ ਸਟ੍ਰੀਮ ਦੇ ਅੰਦਰ ਲੈ ਕੇ ਆਓ। लेकिन क्या पिछले वीं बनिया बाईया सालों के अंदर इतनी बड़ी सुपर पावर ने टेररिज्म खत्म कर दी है? इस तरह क्या दुनिया के अंदर टेररिस्ट खत्म हो गए? क्या कल जो इंडिया ने अटैक किया पाकिस्तानी मीडिया कह रहा है जी 26 बंदे मरे, उन्होंने जो बेचारे मासूम मरे मैं उन्होंने शहीद कहना, जे टेररिस्ट मरे वो ज्यादा अपनी मौत मर गए और अगे जाके रब न अपना जवाब देंगे। क्या उन्होंने चू कि बंदा यह डिक्लेयर कर सकता 100% की उसने के सारे टेररिस्ट सर? दुनिया की कोई ऐसी टेक्नोलॉजी है ना तक नहीं है जो देखिए कितने चीज डिक्लेयर हो जाए यार, तो जो 26 बंदे मरे कहीं उन्होंने मार सी और उन्होंने टेररिज्म की और कच्चे रखे होते नवान समझते जैश मोहम्मद लोग सुन या लश्कर के लोग सुन। अच्छा लश्कर जैश मोहम्मद इंडिया के अंदर लोग ज्यादा जानते हैं, पाकिस्तान के अंदर बहुत घट लोग जानते हैं। मेरा सब सवाल यह है जी क्या जिन्होंने ये करवाया क्या वहां के मोटिव पूरे हो गए? मैं समझता हूं 50% अपने की 70% मोटिव उन्होंने अचीव कर ले। आज पाकिस्तान के अंदर और इंडिया के अंदर दोनों फोर्सेस जस्टिफाई हो गई हैं और बार बार होनी पईयां, हर 5-10 साल बाद पाकिस्तान की आर्मी इंडिया की आर्मी कितने बड़े हथियार जस्टिफाई हो जाते हैं। हां हां ये हथियार साढ़े को होने चाहिए, सानू होर हथियार खरीदने चाहिए, सानू टैक्स पे अपना पैसा इससे लड़ना चाहिए क्योंकि अगर ये ना हो तो साड़ी सर्वाइवल बड़ी मुश्किल है। पर अभी बंदे तो बेचारे मर पड़ा लिया रॉ मटीरियल कौन पड़िया बेचारा गरीब आदमी छोटे छोटे जिन्हों के कारण कोई पता नहीं कौन मरिया किसने मरिया कौन किसान जानेगा कल ना उन्होंने कोई जाएगा ना उन्होंने कोई पूछेगा। सर मैं बिल्कुल इस मुद्दे से हम गल नहीं कर रहे कि इंडिया ने की किया पाकिस्तान ने बड़ी तबाही चुकी अस पांच जहाज मार कराए असं यह किया वो किया, मैं इन्हें गलों से ना बिलीव रखता सर ना मेरा ईमान इन्हें गलों से ठहरता ना मैं मेरे अंदर वो देशभक्ती वाले जरा ना वो मेरे अंदर वो जज्बात मैं शुक्र करना कि नहीं मेरे अंदर आई एम ए नॉर्मल ह्यूमन बीइंग मैं एक नॉर्मल लोगों की तरह सोचता एक इंसान हाँ मेरे वास्ते हर इंसान दुनिया का बराबर है सारी दुनिया के इंसान एक जैसे सारी दुनिया के इंसान ने रब ने गरी लोग मान ने पैदा किया और उन्होंने जेल दे सके किसी कंट्री को पैदा हो गया तो बाई चॉइस नहीं पैदा होया वो उसे पैदा हो गया बस उन्होंने धर्म ने चीजा सिखाया गया या देशभक्ति सिखाई गया तो उन्हें मारे मारना शुरू कर देते हैं। अगो सानू पता होना चाहिए जो चीजा हो रही ने क्या ठीक हो रही है गलत हो रही है क्या सानू सवाल उठाना चाहिए दोनों देश के लोगों बिल्कुल उठाना चाहिए। इंडिया ने अटैक किया उन्हें कहा जी उत्थे 26 बंदे साढ़े उत्थे मरे सन असि उन्होंने 25 मार दिते इंडिया पाकिस्तानी मीडिया कह रहा जी 70-75 जिहड़े ने जख्मी हो गए और पाकिस्तान लोगों बयान दे रहा जी हुण असि डिसाइड करांगे असि किस तरह तुहाडे ते अटैक करना। मैं जरूर जी पता है बाकी लोगों को मेरी गल्लां को पसंद आ रही या नहीं आई डोंट नो वो कहणगे कि गल्लां कर रहे अज तो होर गल्लां होनी चाहिए कि असि इतने मारे असि ये कर दिता असि उन्होंने सबक सिखा दिता। सर मेरा सवाल यह है 48 होया 65 होया 71 होया कारगिल होया 26/11 होया और बहुत सारिया घटनावां हुई सर उसका एंड रिजल्ट की होया क्या दोनों कंट्रियों में तो खुशहाली आ गई है क्या टेररिज्म खत्म हो गई आम बंदे मरना खत्म हो गए? ठीक है जी असं अगे आई टी तक की करना शुरू कर दी पाकिस्तान के अंदर गुरबत खत्म हो गई इंडिया के अंदर गुरबत खत्म हो गई लोग बड़े खुश हो गए दोनों मुल्कों के बॉर्डर से बड़ा प्यार आ गया। सर वन डिड वी अचीव आउट ऑफ इट अटैक होया की असर करांगे सर इंडिया ने किया 26 मार देते कोई पता नहीं कौन ऑनेस्ट टू गॉड मैं नहीं कहता कि वो मासूम सन तो मैं भी नहीं कहता कि वो टेररिस्ट सन क्योंकि मैंने नहीं पता वो कौन सन सर जिन्होंने मारे उस उन्होंने नहीं पता ड्रोन अटैक सी मिजाइल सी के सी पाकिस्तान के उसके पत्रकार गए छोटे मोटे यूट्यूबर कहते जी एक मास्क सी मास्क के नाल एक घर सी उस घर के अंदर कोई बच्ची जी कुछ होया कोई के कह रहा कोई के कह रहा रब ही जाना जी हकीकत क्या और सच क्या है और जिस तरह जिथे दिल करता उन्होंने सच समझ लवे जिदा जिसे ईमान ठहरता उन्होंने झूठ समझ लवे बाकी हर बंदा तो अपने अपनी चीजों का खुद जवाबदार है ना जी अपनी चीजा दसो उसने आंसरेबल है। आखिरी गल सिर्फ 10 सैकंड की जगीर जी मैं सिर्फ सारे ने हाँ एक गल मैं होर जरूर करना चाहगा एक अच्छी एक सिंबोलिक चीज की इंडिया ने कि जेडे उन्होंने दो महिलाओं को खड़ा किया उ एक मुसलमान सी और एक इतना ज्यादा तुम पता मैं कभी गल भी नहीं की इस चीज से लेकिन एक सिंबोलिकली उन्होंने एक अच्छा पैगाम दिता कि चलो जेडे इस चीज नूरन न बेचना चाह रहे सन बाजार के अंदर हिंदू मुस्लिम न कम अज कम उन्होंने भी यह खामोशी मिल जाएगी कि थोड़े फोर्सिस लैवल से गवर्नमेंट लैवल से यह चीज सामने आई है यह चीज कम अज कम इस चीज के अंदर इस चीज का कोई एलिमेंट नहीं है। ठीक है जी मेरा सिर्फ इतना मनवा युद्धवीर जी और मेरा सारे को ये सवाल है भी हर बंदा अपने आप को यह सवाल जरूर करे आम नागरिक कौन दिन आते कि हाँ उस पासों बंदे मर रहे हैं या इस पासों बंदे मर रहे हैं असि इस चीज अचीव कर रहे हैं सवाए इसलिए कि असि फोर्सेज को ग्लोरीफाई कर रहे हैं करना चाहिए चलो ठीक है हर कंट्री की फोर्सेज होंगे लेकिन मैं नहीं कभी देखा अमेरिका के अंदर इतनी बड़ी फौज है कि अमेरिका के आम नागरिक ने कभी इन्ने इतने गीत गाते अपने अपने गाँव अपने फोर्सेज के अमेरिका तो दुनिया जान के लोग आबाद और तरक्की कर रहे हैं दुनिया जान के अंदर उन्होंने अंदर मेरा ख्याल उस तरह के देश भक्ति टीके नहीं लगे जिस तरह सानू लगे दोनों पास के देशों को 1947 तो बाद आजाद हो चलो जी दोनों मुल्क अगे बदल के खुशहाल होंगे मेरा ख्याल है जिते असं 1947 के ऐसे अस उठे खड़े हैं साड़ी सोच भी हुई है आम लोगों ज्यादातर लोगों की काफी सारे लोगों की चेंज भी हो चुकी है ठीक है जी और साड़िया स्टेट दिया ऑब्जेक्टिव भी वह जिस ऑब्जेक्टिव की बुनियाद से मुल्क बने सन जिस तरह क्या जी आसू मुनीर ने कहा कि टू नेशन थ्योरी पता नहीं उसे भी टू नेशन थ्योरी और किस टू नेशन थ्योरी से उन्होंने दोबारा वो चीज गल की हालांकि थोड़े भी ख्याल है अगर कैनेडा की गल की जाए इतने तो 100 नेशन थ्योरी होनी चाहिए फिर जो मुल्क तरक्की पिक कर देना आके जिसे दुनिया जानते लोग आके अपनी कंट्रीब्यूशन करके इन्होंने मुल्कों को अगे लैके जा रहे हैं इतने तो फिर 100 नेशन थ्योरी होनी चाहिए ना क्योंकि 100 लोगों डेस्ट तो भी ज्यादा दुनिया के लोग मेरा सर इतनी कहना सॉरी मैं थोड़ा फिर टाइम ज्यादा ले लिया बाकी लोगों को मेरी रिक्वेस्ट है कि जरूर इस पर जरूर सोचो कि ठीक है हो गया उन्होंने किया इन्होंने किया नारे मज गए देशभक्ति हो गई लेकिन असि चीज अचीव किया क्या इन चीजों टेररिज्म खत्म हो जाएगी या बाकी काम करने आखिरी गल सर तुम बार बार फौजा असुविधा जरूर सुनाते अच्छी गल है उन्हें क्या है लेकिन सर जेडे ये टेररिज्म करवा रहे जेडे इन फाइनांस कर रहे जेडे इस डर्टी वर्क को पिछले 30 साल तू सपोर्ट कर रहे इन कौन वह बड़िया इंटरनेशनल ताकत वह कदम जवाबदेह हो गया सर पाकिस्तान तो छोटा जहा एजेंसी के लिए अगे ब्रोकर पाले अपने टेररिस्ट पाले चलो मान लिया ख्वाजा आसफ ने क्या ठीक क्या उन्हें सारी दुनिया को पता है क्या असं अमेरिका को सवाल नहीं करा क्या असं इंग्लैंड को सवाल नहीं करा क्या असं मगरबी दुनिया को सवाल नहीं करा कि अगर पाकिस्तान के अंदर भी जिस तरह मार्शल लॉ की गवर्नमेंट्स आई हैं तो सब तो ज्यादा पैसा पंप किया उ क्यों नहीं आंसर लिमिट कराया उन्होंने क्योंकि तुम अपने मकसद वास्ते यूज कर दे जिला दिल करता उन्होंने इस्तेमाल कर लेंगे जिला दिल करता टेररिस्ट हो गए ठीक है मान लिया वो भी जुर्मदार हैं वो भी आंसरेबल हैं लेकिन जेडे उन्होंने फालते फिर क्या वो आंसरेबल नहीं मैं आखिरी गल फिर युद्धवीर जी दुनिया के अंदर टेररिज्म एक बड़ी प्रॉफिटेबल इंडस्ट्री है दुनिया दड़िया हकूमत दरदार हैं और दुनिया दजेंसिया इंडिया एजेंट जो ब्रोकअप कर दिया चीजा बहुत शुक्रिया सर थैंक यू सो मच
जी काफी सारे पॉइंट जिहड़े ने जी वो तुसी हाईलाइट किए ने इकबाल साहब थैंक यू तुसी अपने डिटेल दे विच सारी गल कीती है ज्यादा समा ना लेंदे होए क्योंकि कॉलर्स बहुत सारे इंतजार कर रहे ने और मैं यही कहांगा कि बड़ी मेहर है परमात्मा दी कि साडे इत्थे चाहे कोई पंजाबी है चाहे कोई अपने पाकिस्तान तो साडा भरा है कोई गुजराती है सारे कॉल करके अपने अपने विचार दिंदे ने सो इकबाल साहब तुसी अपने विचार दिते हुणे मैं विरक साहब दा सिर्फ वेलकम कर लवां बाकी आजम साहब वेट कर रहे ने हिरेन जी धर्मपाल संधू साहब वेट कर रहे ने और नाल अपने गिरीश जी वेट कर रहे ने सारियां दे कॉल्स लैणियां हुंदी है यस मैं तुहाडी गल नाल एग्री करदा हां कि ਉਹ ਕਹਿੰਦੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਯੈਸ 9/11 ਤੋਂ ਬਾਅਦ ਜ਼ਿਆਦਾ ਟੈਰਰਿਜ਼ਮ ਵੱਧ ਗਈ ਹੈ ਬਿਲਕੁਲ ਜ਼ਿਆਦਾ ਹੋ ਗਈ 9/11 ਤੋਂ ਬਾਅਦ ਲੇਕਿਨ ਟੈਰਰਿਜ਼ਮ 9/11 ਤੋਂ ਪਹਿਲਾਂ ਅਗੇਨ ਵੀ ਕੁਡ ਆਲ ਡਿਸਕਸ ਦਾ ਨੰਬਰਸ ਐਂਡ ਈਅਰਸ ਬਟ ਮੇਰੇ ਮੁਤਾਬਿਕ ਜਿਹੜਾ 1979 ਦੇ ਵਿੱਚ ਜਦੋਂ ਅਫਗਾਨ ਸੋਵੀਅਤ ਵਾਰ ਹੋਈ ਹੈ ਨਾ ਸੋ ਉਹ ਜਿਹੜਾ 10 ਸਾਲ ਦਾ ਟੈਨਿਊਰ ਹੈ ਟੋਟਲ 1979 ਟੂ 1989 ਠੀਕ ਹੈ 10 ਸਾਲ ਆਪਣੀ ਅਫਗਾਨ ਸੋਵੀਅਤ ਵਾਰ ਹੋਈ ਹੈ ਉਸ ਸਮੇਂ ਹੀ ਜਿਹੜਾ ਕਿਤੇ ਨਾ ਕਿਤੇ ਹੁਣ ਉਹੀ ਤੁਹਾਡੀ ਗੱਲ ਆਪਣੀ ਜਗ੍ਹਾ ਸਹੀ ਹੈ ਕਿ ਅਮਰੀਕਾ ਚਾਹੁੰਦਾ ਸੀਗਾ ਕਿ ਜੋ ਕੁਛ ਉਹਨਾਂ ਦੇ ਨਾਲ ਵੀਅਤਨਾਮ ਚ ਹੋਇਆ ਤੇ ਉਹ ਫਿਰ ਜਿਹੜਾ ਸੋਵੀਅਤ ਯੂਨੀਅਨ ਦੇ ਨਾਲ ਜਾਂ ਰਸ਼ੀਆ ਦੇ ਨਾਲ ਜਿਹੜਾ ਉਹੀ ਕੁਛ ਕਰੀਏ ਇੱਥੇ ਸੋ ਗੱਲ ਫਿਰ ਤੁਹਾਡੀ ਠੀਕ ਹੈ ਕਿ ਉਹਨਾਂ ਨੇ ਬਿਲਕੁਲ ਇਕਬਾਲ ਸਾਹਿਬ ਵੀ ਉਹਨਾਂ ਨੇ ਵਰਤਿਆ ਔਰ ਪਾਕਿਸਤਾਨ ਤੇ ਸਿਰਫ ਇੱਕ ਤੁਸੀਂ ਵਰਡ ਯੂਜ਼ ਕੀਤਾ ਬ੍ਰੋਕਰ ਕਹਿ ਲਓ ਬ੍ਰੋਕਰ ਕਹਿ ਲਓ ਟੂਲ ਕਹਿ ਲਓ ਜੋ ਮਰਜ਼ੀ ਕਹਿ ਲਓ ਤੁਹਾਡੀ ਗੱਲ ਬਿਲਕੁਲ ਠੀਕ ਹੈ ਲੇਕਿਨ ਅਸੀਂ ਕਲੀਨ ਚਿੱਟ ਇਸ ਲਈ ਨਹੀਂ ਦੇ ਸਕਦੇ ਕਿ ਅਮਰੀਕਾ ਨੇ ਤਾਂ ਯੂਜ਼ ਹੀ ਕਰਨਾ ਹੈ ਠੀਕ ਨਹੀਂ ਰਸ਼ੀਆ ਨੇ ਵੀ ਯੂਜ਼ ਕਰਨਾ ਬੜੀਆਂ ਤਾਕਤਾਂ ਨੇ ਯੂਜ਼ ਕਰਨਾ ਇਹ ਤੇ ਖੁਦ ਦੇਖਣਾ ਨਾ ਇਹ ਤੇ ਖੁਦ ਦੇਖਣਾ ਪਾਕਿਸਤਾਨ ਨੇ ਪਾਕਿਸਤਾਨ ਦੀ ਲੀਡਰਸ਼ਿਪ ਨੇ 1979 ਤੋਂ ਲੈ ਕੇ ਅੱਜ ਤੱਕ ਅੱਜ 2025 ਤੱਕ ਕਿ ਭਾਈ ਸਾਹਿਬ ਸਾਡੀਆਂ ਕਿੰਨੀਆਂ ਕੈਜੁਅਲਟੀਜ਼ ਹੋ ਰਹੀਆਂ ਸਾਨੂੰ ਕਿੰਨਾ ਨੁਕਸਾਨ ਹੋ ਰਿਹਾ ਔਰ ਇਹਦਾ ਫਾਇਦਾ ਕਿਹਨੂੰ ਹੈ ਸਭ ਤੋਂ ਇੰਪੋਰਟੈਂਟ ਚੀਜ਼ फायदा तो यही है कि जनरल ज़ियाउल हक़ साहब नूं पता है कि ठीक है जी मेरी डिक्टेटरशिप कायम है, मैं पाकिस्तान से कब्जा करके बैठा है, एक वोट नहीं पाई ज़ियाउल हक़ नूं, कब्जा सारे पाकिस्तान दे, पैसा भी असी लेना है, पावर भी लेनी है। कल्ली अफगान वॉर च तुसीं गिनती कर लेना, कल्ली अफगान वॉर दे विच ही घट्टो घट 5-6 हज़ार पाकिस्तानी दी तां डैथ उस वेले हो गई सी। 1979 टू 1989 तो बाद पाकिस्तान नूं हिसाब लाउणा चाहीदा सी वी साडा नुकसान किन्ना होगा यार, किड्डी वड्डी असी गलती करके। पुरानी गल छड्ड दिओ, अयूब खान दी जनरल अयूब खान दे टाइम दी कहानी छेड़ांगा फिर लंबी हो जाएगी गल, तुसीं सिर्फ 1979 टू 1989 दसां सालां दे हिसाब ला लो, दसां सालां दे हिसाब ला लो कि भाई साहब किन्नियां साडियां कैजुअलिटीज हो गईआं, की कुछ हो गया, किन्ने जख्मी हो गए, किन्ना नुकसान हो गया, ਸਾਡੇ ਇੱਥੇ ਗਨ ਕਲਚਰ ਆ ਗਿਆ, ਕਿੰਨਾ ਵੱਡਾ ਅਸੀਂ ਨੁਕਸਾਨ ਕਰਾ ਗਏ ਹਾਂ ਸਰ। 80s ਦੇ ਵਿੱਚ ਨਾ ਜਦੋਂ ਅਸੀਂ ਵੈਨ ਵੀ ਵਰ ਕਿਡਸ ਇਨ ਇੰਡੀਆ, ਸਾਡੇ ਉੱਤੇ ਇੱਕ ਫੀਅਰ ਸੀ, ਇੱਕ ਅੰਬੈਸਡਰ ਸੀ, ਦੋ ਗੱਡੀਆਂ ਸੀਗੀਆਂ, ਕਲੋਜ਼ਡ ਇਕਾਨਮੀ ਸੀਗੀ। ਇਹ ਤਾਂ ਡਾਕਟਰ ਮਨਮੋਹਨ ਸਿੰਘ ਨੇ ਆ ਕੇ ਖੋਲੀ ਹੈ। ਪਾਕਿਸਤਾਨ ਦੇ ਵਿੱਚ ਤੇ ਹਰ ਇੰਪੋਰਟਡ ਗੱਡੀ, ਹਰ ਇੰਪੋਰਟਡ ਸਮਾਨ, ਪਾਕਿਸਤਾਨ ਦੀ ਇਕਾਨਮੀ, ਪਾਕਿਸਤਾਨ ਦਾ ਇੱਕ ਵੈਸਟਰਨ ਕੰਟਰੀ ਸੀਗਾ, ਪਾਕਿਸਤਾਨ ਤੇ ਬਹੁਤ ਅੱਗੇ ਸੀਗਾ, ਪਾਕਿਸਤਾਨ ਦੀ ਇਕਾਨਮੀ ਅੱਗੇ ਸੀ, GDP ਅੱਗੇ ਸੀ, ਸਭ ਕੁਛ ਅੱਗੇ ਸੀਗਾ, ਅਮਰੀਕਾ ਤੋਂ ਟੈਕਨੋਲੋਜੀ ਮਿਲ ਰਹੀ ਸੀ, ਸਭ ਕੁਛ। ਹਾਂ, ਸਿਰਫ ਇਹ ਗੜਬੜ ਸੀਗੀ ਕਿ ਅਮਰੀਕਾ ਦੇ ਤੋਂ ਜਿਹੜਾ ਮੇਨ ਫਾਇਦਾ ਹੋ ਰਿਹਾ ਸੀ ਉਹ ਉੱਪਰਲੀ ਜਿਹੜੀ ਮਲਾਈ ਹੈ ਉਹ ਚਾਰ ਕਾਨੂੰਨ ਦੇ ਉੱਪਰ ਬੈਠੇ ਖਾਈ ਜਾ ਰਹੇ ਸੀਗੇ। ਅੱਜ ਦਾ ਥੋੜੀ ਹੈ, ਇਹ ਅਯੂਬ ਖਾਨ ਸਾਹਿਬ ਦੇ ਟਾਈਮ ਵੀ ਹੈ, ਇਹ ਜ਼ਿਆਉਲ ਹੱਕ ਸਾਹਿਬ ਦੇ ਟਾਈਮ ਦਾ ਵੀ ਇਹੀ ਹੋਇਆ। ਸੋ ਇਹ 9/11 ਤੋਂ ਬਾਅਦ ਨਹੀਂ, ਉਸੇ ਸਮੇਂ 9/11 ਤੋਂ ਬਾਅਦ ਤਾਂ ਉਹਨਾਂ ਨੂੰ, ਉਹ ਤਾਂ ਹੱਸਦੇ ਪਏ ਸੀਗੇ, ਉਹ ਤਾਂ ਮੁਸ਼ਰਫ ਸਾਹਿਬ ਨੂੰ ਇੱਕ ਦਬਕਾ ਮਾਰਿਆ, ਮੁਸ਼ਰਫ ਸਾਹਿਬ ਕਹਿੰਦੇ ਜੀ ਦੱਸੋ ਚਾਹੀਦਾ ਕੀ ਹੈਗਾ, ਬੰਦਾ ਕਿੱਥੇ, ਅਸੀਂ ਪਹੁੰਚਦਾ ਕਰਨਾ ਕਿ ਤੁਸੀਂ ਆਪ ਆ ਕੇ ਇੱਥੋਂ ਬੰਦਾ ਚੱਕਣਾ ਹੈਗਾ, ਪੈਸੇ ਦੀ ਡੀਲ ਦੱਸ ਲਓ ਵੀ ਪੈਸਾ ਕਿੰਨਾ ਲੈਣਾ। ਹਾਂ, ਬੰਦਾ ਤੁਸੀਂ ਚੱਕਣਾ, ਕੁਛ ਬੰਦੇ ਛੁਪਾ ਵੀ ਲਏ ਉਹਨਾਂ ਨੇ, ਜਿੱਦਾਂ 2003 ਤੋਂ ਉਸਾਮਾ ਬਿਨ ਲਾਦੇਨ ਆ ਗਿਆ, ਹੋਰ ਵੀ ਬੰਦੇ ਕੁਛ ਛੁਪਾਏ ਹੋ ਸਕੇ ਵੀ ਇਹ ਜਿਹੜਾ ਵਧੀਆ ਕੀਮਤ ਲਵਾਂਗੇ ਉਹਨਾਂ ਦੀ, ਉਹਨਾਂ ਨੂੰ ਸੀ ਵੀ ਇਹ ਮਹਿੰਗੀ ਸ਼ਰਾਬ ਦੀ ਤਰ੍ਹਾਂ ਵੇਚਾਂਗੇ, ਜਿੱਦਾਂ ਮਹਿੰਗੀ ਸ਼ਰਾਬ ਜਿਹੜਾ ਦੇਰ ਨਾਲ ਰੱਖ ਕੇ ਵੇਚੀ ਜਾਂਦੀ ਹੈ ਨਾ, ਉਹ ਕੰਮ ਉਹਨਾਂ ਨੇ ਉਸਾਮਾ ਬਿਨ ਲਾਦੇਨ ਨੇ ਕੀਤਾ। ਬਾਕੀ ਤਾਂ ਉਹ ਕਹਿੰਦੇ ਸੀ ਦੱਸੋ ਬੰਦਾ ਕਿੱਥੇ ਲੈਣਾ ਹੈਗਾ, ਕਿੱਥੇ ਪਿੱਕ ਕਰਨਾ ਹੈ, ਪੈਸੇ ਦੱਸੋ, ਡੀਲ ਬਣਾਓ, ਤੇ ਅਸੀਂ ਕਰਦੇ ਰਹਿੰਦੇ ਹਾਂ। ਸੋ ਇਹ ਸਿਲਸਿਲਾ ਉਸ ਵੇਲੇ ਦਾ ਚੱਲ ਰਿਹਾ ਜੀ, ਉਸ ਵੇਲੇ ਵੀ ਹਿਸਾਬ ਲੱਗਾ ਹੁੰਦਾ ਕਿ ਭਾਈ ਸਾਹਿਬ 10 ਸਾਲ 1979 ਟੂ 1989 ਸਾਡਾ 5-6 ਹਜ਼ਾਰ ਬੰਦਾ ਮਰ ਗਿਆ, ਇਕਾਨਮੀ ਸਾਡੀ ਤਬਾਹ ਹੋ ਗਈ, ਹਜ਼ਾਰਾਂ ਦੀ ਗਿਣਤੀ ਚ ਬੰਦੇ ਜ਼ਖਮੀ ਹੋ ਗਏ, ਲੱਖਾਂ ਲੋਕ ਉੱਤੋਂ ਅਫਗਾਨਿਸਤਾਨ ਤੋਂ, ਕੁਛ ਇਰਾਨ ਵੀ ਗਏ ਤੇ ਕੁਛ ਸਾਡੇ ਇੱਥੇ ਵੀ ਆ ਗਏ, ਰੈਫਿਊਜੀਜ਼ ਆ ਗਏ, ਸਾਡਾ ਸਿਸਟਮ ਕੀ ਬਣ ਗਿਆ, ਇਸ ਸਾਰੀ ਚੀਜ਼ ਦਾ ਔਰ ਫਾਇਦਾ ਕਿਹਨੂੰ ਹੋਇਆ? ਵੈਸਟਰਨ ਕੰਟਰੀ, ਤੁਸੀਂ ਠੀਕ ਕਹਿ ਰਹੇ ਹੋ, ਵੈਸਟਰਨ ਕੰਟਰੀਜ਼ ਦਾ ਫਾਇਦਾ ਲੈ ਲਿਆ, ਬਟ ਇਹਦਾ ਫਾਇਦਾ ਉੱਪਰਲੇ 4-6 ਜ਼ਿਆਉਲ ਹੱਕ ਐਂਡ ਪਾਰਟੀ ਨੇ ਬਿਨਾਂ ਕਿਸੇ ਇੱਕ ਵੋਟ ਨਹੀਂ ਪਈ ਉਹ ਕਰਵਾ ਕੇ ਬੈਠ ਗਏ, ਇਹ ਸਾਨੂੰ ਉਸ। ਹਾਂ, ਮੈਂ ਹੁਣੇ ਇਹਦੀ ਗੱਲ ਪਹਿਲਾਂ ਵੀ ਕਹਿ ਚੁੱਕਾ ਕਿ ਜਿਹਨੇ ਵਿਚਾਰੇ ਨੇ ਫਿਰ ਆਵਾਜ਼ ਉਠਾਈ, ਫਿਰ ਚਾਹੇ ਉਹ ਜ਼ੁਲਫ਼ੀਕਾਰ ਅਲੀ ਭੁੱਟੋ ਸਾਹਿਬ ਸੀ, ਉਹਨੂੰ ਵੀ ਫਾਂਸੀ ਦੇ ਦਿੱਤੀ ਗਈ, ਤੇ ਫਿਰ ਚਾਹੇ ਨਵਾਜ਼ ਸ਼ਰੀਫ ਸਾਹਿਬ ਆਏ ਤੇ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ, ਤੇ ਬੇਨਜ਼ੀਰ ਭੁੱਟੋ ਸਾਹਿਬਾ ਤਾਂ ਵਿਚਾਰੀ ਕਹਿੰਦੀ ਥੱਕ ਗਈ ਕਿ ਮੈਨੂੰ ਆਹ 4 ਬੰਦਿਆਂ ਨੇ ਮੇਰਾ ਕਤਲ ਕਰਨਾ ਹੈ, ਤੇ ISI ਦੇ ਹੈੱਡ ਇੱਕ ਰਾਤ ਪਹਿਲਾਂ ਵੀ ਉਹਨਾਂ ਦੇ ਘਰ ਪਹੁੰਚੇ ਤੇ ਮੈਡਮ ਤੁਹਾਡਾ ਕੱਲ ਕਤਲ ਹੋ ਜਾਣਾ, ਵੀ ਤੁਸੀਂ ਨਹੀਂ ਜਾਣਾ, ਉਹ ਕਹਿੰਦੀ ਇਹ ਤੁਹਾਡਾ ਕੰਮ ਹੈ। ਉਹ ISI ਦਾ ਹੈੱਡ ਕਹਿੰਦਾ ਮੈਡਮ ਕੱਲ ਤੁਹਾਡਾ ਕਤਲ ਹੋ ਜਾਣਾ, ਉਹ ਵਿਚਾਰੀ ਅਗਲੇ ਦਿਨ ਕਤਲ ਕਰ ਦਿੱਤਾ ਗਿਆ, ਠੀਕ ਹੈ। ਔਰ ਮੁਸ਼ਰਫ ਸਾਹਿਬ ਜਿਹੜੇ ਨੇ ਜੀ, ਜਿਨ੍ਹਾਂ ਤੇ ਐਲੀਗੇਸ਼ਨ ਲੱਗਦਾ, ਉਹਨਾਂ ਨੂੰ ਪੁੱਛਣ ਵਾਲਾ ਨਾਂ ਤੇ, ਅੱਜ ਮੈਂ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੀ ਬੜੀ ਬੜੀ ਸਪੀਚ ਸੁਣ ਰਿਹਾ ਸੀਗਾ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਚ, ਅਸੀਂ ਐਸਾ ਕਰ ਦੇਂਗੇ ਵੈਸਾ ਕਰ ਦੇਂਗੇ, ਭਾਈ ਸਾਹਿਬ ਐਸਾ ਵੈਸਾ ਦੇ ਬਾਅਦ ਚ ਕਰਨਾ, ਉਹ ਪਹਿਲਾਂ ਬੇਨਜ਼ੀਰ ਭੁੱਟੋ ਸਾਹਿਬਾ ਤੁਹਾਡੇ ਮਾਤਾ ਜੀ ਨੇ ਉਹਨਾਂ ਦਾ, ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦਾ ਤਾਂ ਹਿਸਾਬ ਕਰੋ, 5 ਸਾਲ ਤੁਹਾਡਾ ਰਾਜ ਰਿਹਾ ਜ਼ਰਦਾਰੀ ਸਾਹਿਬ, ਤੁਹਾਡੇ ਫਾਦਰ ਸਾਹਿਬ ਹੀ ਵਾਜ਼ ਐਟ ਦਾ ਹੈਲਮ ਆਫ ਦਾ ਅਫੇਅਰ, ਪਹਿਲਾਂ ਉਹਨਾਂ ਦਾ ਤਾਂ ਜਾ ਕੇ ਹਿਸਾਬ ਨਿਬੇੜੋ ਵੀ ਭਾਈ ਸਾਹਿਬ ਉਹ ਤਾਂ ਕਰੋ ਪਹਿਲਾਂ। ਸੋ ਕੋਈ ਉੱਥੇ ਇੱਕ ਬੰਦਾ ਆਇਆ ਸੀਗਾ ਜਿਹੜਾ ਕਹਿੰਦਾ ਸੀ ਮੈਂ ਦਲੇਰ, ਨਾ ਉਹਨੂੰ ਪੈਸੇ ਦੀ ਲੋੜ ਨਾ ਫੇਮ ਦੀ, ਉਹ ਤੁਸੀਂ ਚੱਕ ਕੇ ਇਮਰਾਨ ਖਾਨ ਸਾਹਿਬ ਉਹ ਵੀ ਜੇਲ੍ਹ ਚ ਪਾ ਦਿੱਤਾ। ਔਰ ਹੈ ਕਿਹੜਾ ਸੇਫ ਉੱਥੇ ਮੈਨੂੰ ਤੁਸੀਂ ਦੱਸ ਦਿਓ ਵੀ ਸ਼ੀਆ ਸੇਫ ਨੇ, ਕੰਟਰੀ ਧਰਮ ਦੇ ਨਾਂ ਤੇ ਬਣਾਇਆ, ਸ਼ੀਆ ਸੇਫ ਨੇ, ਹਜ਼ਾਰਾਂ ਸ਼ੀਆ ਦਾ ਧਰਮ ਦੇ ਨਾਂ ਤੇ ਕਤਲ, ਹਜ਼ਾਰਾਂ ਸ਼ੀਆ ਦਾ, ਹਜ਼ਾਰਾਂ ਆਪਣੇ ਅਹਿਮਦੀਆ ਮੁਸਲਿਮ ਦਾ, ਹਜ਼ਾਰਾਂ ਹਿੰਦੂਆਂ ਦਾ, ਹਜ਼ਾਰਾਂ ਸਿੱਖਾਂ ਦਾ, ਪਾਰਸੀ ਇੱਥੋਂ ਛੱਡ ਕੇ ਚੱਲ ਗਏ ਕਰਾਚੀ ਦੇ, ਉੱਥੇ ਜਾ ਕੇ ਦੇਖੋ ਪਾਰਸੀ ਇੰਡੀਆ ਉਹਨਾਂ ਨੇ ਕਿਆ ਜ਼ਬਰਦਸਤ ਬਿਜ਼ਨਸ ਖੋਲੇ ਨੇ, ਕਿੱਥੇ ਇੰਡੀਆ ਨੂੰ ਪਹੁੰਚਦਾ ਕਰ ਰਹੇ ਨੇ। ਅੱਜ ਰੋਹਿਤ ਸ਼ਰਮਾ ਰਿਟਾਇਰ ਹੋਇਆ, ਇੰਡੀਆ ਨੇ ਜਿਹੜਾ ਹੁਣ, ਇੰਡੀਆ ਦੇ ਵਿੱਚ ਤੇ ਕਿੰਨੇ ਜਨਰਲ ਸਿੱਖ ਨੇ, ਆਰਮੀ ਚੀਫ ਕਿੰਨੇ, ਹੁਣ ਵੀ ਅਮਰਪ੍ਰੀਤ ਸਿੰਘ ਹੈ, ਆ ਜਿਹੜੀ ਸਟ੍ਰਾਈਕਸ ਕੀਤੀਆਂ ਨੇ, ਜਿਹੜੀਆਂ ਸਟ੍ਰਾਈਕਸ ਹੋਏ ਨੇ, ਇਹਨੂੰ ਲੀਡ ਕੌਣ ਕਰ ਰਿਹਾ? ਅਮਰਪ੍ਰੀਤ ਸਿੰਘ ਸਿੱਖ ਲੀਡ ਕਰ ਰਿਹਾ ਉਹਨੂੰ ਵੀ, ਠੀਕ ਹੈ। ਜਿੰਨੀਆਂ ਸਟ੍ਰਾਈਕਸ ਨੇ, ਔਰ ਉਹਨਾਂ ਨੇ ਦਿਖਾਇਆ ਵੀ, ਆ ਲਓ ਜੀ ਮੈਡਮ ਕੁਰੇਸ਼ੀ ਆ ਗਏ ਨੇ, ਇਧਰੋਂ ਵੋਮਿਕਾ ਸਿੰਘ ਆ ਗਈ ਹੈ, ਉਹਨਾਂ ਨੇ ਦਿਖਾਇਆ ਕਿ ਭਾਈ ਸਾਹਿਬ ਸਾਡੇ ਇੱਥੇ ਤੇ ਚਾਹੇ ਉਹ ਕੋਈ ਮੁਸਲਿਮ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਪਾਰਸੀ ਹੈ, ਪਾਰਸੀਜ਼ ਨੇ ਦੁਨੀਆਂ 'ਚ ਇੰਨੀ ਤਰੱਕੀ ਨਹੀਂ ਕੀਤੀ ਹੋਣੀ ਜਿੰਨੀ ਇੰਡੀਆ 'ਚ ਕੀਤੀ ਹੈ। ਕੋਈ ਕੰਟਰੀ ਅਦਰ ਦੈਨ ਦੇਰ ਕੰਟਰੀ ਆਫ ਓਰੀਜਨ, ਅਫਕੋਰਸ ਆਪਣੀ ਕੰਟਰੀ ਆਫ ਓਰੀਜਨ ਤਾਂ ਹਰ ਕੋਈ ਤਰੱਕੀ ਕਰਦਾ, ਪਰ ਦੁਨੀਆਂ ਦੇ ਵਿੱਚ ਪਾਰਸੀਜ਼ ਨੇ ਕਿਤੇ ਇੰਨੀ ਤਰੱਕੀ ਕੀਤੀ ਹੈ, ਤੁਸੀਂ ਮੈਨੂੰ ਕੰਟਰੀ ਦਾ ਨਾਮ ਲੈ ਦਿਓ ਜਿੰਨੀ ਇੰਡੀਆ 'ਚ ਕੀਤੀ ਹੈ। ਇੱਕ ਹੀ ਨਾਮ ਲੈ ਦੇਵਾਂਗਾ, ਸਾਰਾ ਕਿੱਸਾ ਹੀ ਖਤਮ ਹੋ ਜਾਣਾ, ਰਤਨ ਟਾਟਾ, ਗੱਲ ਹੀ ਖਤਮ ਹੋ ਗਈ। ਰਤਨ ਟਾਟਾ ਹੀ ਵਾਜ਼ ਨਾਟ ਅ ਹਿੰਦੂ, ਇੰਡੀਆ ਦੇ ਵਿੱਚ ਚਾਹੇ ਕੋਈ ਜੀਵ ਹੈਗਾ ਚਾਹੇ ਕੋਈ ਹਿੰਦੂ ਹੈ ਇੰਡੀਆ ਜੂਸ ਅਦਰ ਜੂਸ ਵਰ ਜਿਹੜੀ ਜੂਇਸ਼ ਕਮਿਊਨਿਟੀ ਹੈ ਨਾ ਉਹ ਦੁਨੀਆ ਭਰ ਦੇ ਵਿੱਚ ਕੰਟਰੀਜ਼ ਦਾ ਨਾਮ ਲੈ ਸਕਦੀ ਹੈ ਜਰਮਨੀ ਤੋਂ ਲੈ ਕੇ ਰਸ਼ੀਆ ਤੋਂ ਲੈ ਕੇ ਇੰਗਲੈਂਡ ਤੋਂ ਲੈ ਕੇ ਜਿੱਥੇ ਜਿੱਥੇ ਉਹਨਾਂ ਨੂੰ ਪਰਸੀਕਿਊਟ ਕੀਤਾ ਗਿਆ ਉਹਨਾਂ ਨੂੰ ਵਿਚਾਰਿਆਂ ਨੂੰ ਤੜਫਾਇਆ ਗਿਆ ਜੂਸ ਨੂੰ ਦੇਰ ਓਨਲੀ ਵਨ ਕੰਟਰੀ ਇਨ ਦਾ ਵਰਲਡ ਜਿੱਥੇ ਉਹ ਪ੍ਰੋਸਪਰ ਕੀਤੇ ਨੇ ਗਰੋ ਕੀਤੇ ਨੇ ਔਰ 26/11 ਦੇ ਟੈਰਰਿਸਟ ਅਟੈਕ ਦੇ ਵਿੱਚ ਖਾਸ ਦੱਸਿਆ ਗਿਆ ਸੀ ਵੀ ਇੱਥੇ ਜੂਸ ਬੜੇ ਹੈਗੇ ਨੇ ਜੀ ਬੰਬੇ ਚ ਇਸ ਪਰਟੀਕੁਲਰ ਜਗ੍ਹਾ ਤੇ ਜਾ ਕੇ ਨਾਰੀਮਨ ਪੁਆਇੰਟ ਉੱਥੇ ਜੀ ਉਹਨਾਂ ਤੇ ਤੁਸੀਂ ਇਹ ਜੂਇਸ਼ ਨੂੰ ਜ਼ਰੂਰ ਮਾਰਨਾ ਹੈ ਉਹ ਵਿਚਾਰੇ ਆਪਣਾ ਉੱਥੇ ਜ਼ਿੰਦਗੀ ਬਤੀਤ ਕਰ ਰਹੇ ਨੇ ਇੱਕ ਹੀ ਵਾਰ ਸਿਰਫ ਜੂਇਸ਼ ਕਮਿਊਨਿਟੀ ਨੂੰ ਮਾਰਿਆ ਗਿਆ ਸਿਰਫ ਇੱਕ ਵਾਰ ਅਦਰਵਾਈਜ਼ ਇੰਡੀਆ ਚ ਜੂਇਸ਼ ਕਮਿਊਨਿਟੀ ਦੇ ਆਲਵੇਜ ਪ੍ਰੋਸਪਰਡ ਤਰੱਕੀ ਕੀਤੀ ਹੈ ਕਾਮਯਾਬ ਹੋਏ ਨੇ ਹਿੱਸਾ ਨੇ ਇੰਡੀਅਨ ਕਮਿਊਨਿਟੀ ਦਾ ਇੱਕ ਹੀ ਵਾਰ 26/11 ਇਹੀ ਲਸ਼ਕਰੇ ਤੌਬਾ ਇਹੀ ਲਸ਼ਕਰੇ ਤੌਰਬਾ ਉਹਨਾਂ ਨੂੰ ਦੱਸਿਆ ਗਿਆ ਸੀ ਟਾਰਗੇਟ ਦਿੱਤਾ ਗਿਆ ਸੀਗਾ ਠੀਕ ਨੀ ਇਜ਼ਰਾਈਲ ਐਵੇਂ ਥੋੜੀ ਇੰਡੀਆ ਦਾ ਸਾਥ ਦਿੰਦਾ ਉਹਨੂੰ ਪਤਾ ਹੈ ਉਹਨੂੰ ਪਤਾ ਕਿ ਯੈਸ ਇਹ ਲੋਕ ਨੇ ਜਿਹਨਾਂ ਦੇ ਜਿਹੜੇ ਸਾਡੇ ਨਾਲ ਹਮੇਸ਼ਾ ਖੜੇ ਹੋਏ ਨੇ ਹਾਂਜੀ ਨੈਕਸਟ ਕਾਲ ਤੋਂ ਜਾਣ ਤੋਂ ਪਹਿਲਾਂ ਵਿਰਕ ਸਾਹਿਬ ਦਾ ਵੈਲਕਮ ਕਰ ਲਈ ਫਿਰ ਕਾਲ ਇਸ ਤਰ੍ਹਾਂ ਜਾਰੀ ਰਹਿਣਗੇ ਵਿਰਕ ਸਾਹਿਬ ਔਰ ਸੰਧੂ ਸਾਹਿਬ ਦਾ ਵੈਲਕਮ ਕਰਨ ਫਿਰ ਅਗਲੀਆਂ ਕਾਲ ਵੀ ਵਧਦਾ ਵਿਰਕ ਸਾਹਿਬ ਬਹੁਤ ਬਹੁਤ ਸਵਾਗਤ ਹੈ ਵੈਲਕਮ ਜੀ ਕੀ ਹਾਲ ਹੈ ਠੀਕ ਹੈ
ਸਤਿ ਸ੍ਰੀ ਅਕਾਲ ਜੀ ਵੀਰ ਜੀ ਥੈਂਕ ਯੂ ਤੁਹਾਡਾ ਜਿੰਦਰ ਉਹ ਮਾਕ ਚੜ੍ਹਦੀ ਕਲਾ ਚ ਰੱਖੇ ਮੈਂ ਸਵੇਰ ਦਾ ਸੁਣ ਰਿਹਾ ਸਾਡੇ 9 ਵਜੇ ਦਾ ਜੀ ਮੈਂ ਹੋਰ ਤਰ੍ਹਾਂ ਲੈਣਾ ਇਸ ਸਾਰੇ ਮਸਲੇ ਨੂੰ ਜਿਹਦੇ ਵਿੱਚ ਇਕਬਾਲ ਭਾਈ ਸਾਹਿਬ ਨੇ ਵੈਸੇ ਪੁਰਾਣੀਆਂ ਸਾਰੀਆਂ ਗੱਲਾਂ ਐਡ ਕਰਕੇ ਬੜੀ ਸਾਫ਼ ਸੁਥਰੀ ਗੱਲ ਕੀਤੀ ਕਿ ਇਹ ਸਾਰੇ ਮਸਲਿਆਂ ਦੇ ਵਿੱਚ ਇਹੋ ਜਿਹਿਆਂ ਦੇ ਵਿੱਚ ਆਮ ਪਬਲਿਕ ਹੀ ਮਾਰ ਖਾਂਦੀ ਹੈ ਤੇ ਜਿਹੜਾ ਉੱਪਰ ਵਾਲਾ ਸਿਸਟਮ ਹੈ ਉਹ ਆਨੰਦ ਲੈਂਦੇ ਉਹ ਬਿਰਿਆਨੀ ਖਾਂਦੇ ਆਪਸ ਵਿੱਚ ਬੈਠ ਕੇ ਉਹਨਾਂ ਨੇ ਬੜੀ ਖੁੱਲ ਕੇ ਗੱਲ ਕਰ ਦਿੱਤੀ ਹੈ ਮੈਂ ਥੈਂਕਸ ਕਰਦਾ ਉਹਨਾਂ ਦਾ ਯੁਧਵੀਰ ਜੀ ਆਈ ਪਾਕਿਸਤਾਨ ਦੇ ਮਿਲਟਰੀ ਸੈਟਅਪ ਨਾਲ ਹਿੰਦੁਸਤਾਨ ਦੀ ਸਰਕਾਰ ਤੇ ਪਾਕਿਸਤਾਨ ਦੀ ਮਿਲਟਰੀ ਸੈਟਅਪ ਜਿਹੜੀ ਹੈ ਇਹਨਾਂ ਦਾ ਜਿਹੜਾ ਆਪਸ ਵਿਚ ਪਿਆਰ ਹੈ ਆਪਸ ਵਿਚ ਇਹਨਾਂ ਦਾ ਇਕ ਦੂਜੇ ਨਾਲ ਰਿਲੇਸ਼ਨ ਹੈ ਇਸ ਤੋਂ ਵਧੀਆ ਰਿਲੇਸ਼ਨ ਕਦੀ ਹੋ ਸਕਦਾ ਜਿਹੜਾ ਹੁਣ ਔਰ ਜਦੋਂ ਜਨਰਲ ਬਾਜਵਾ ਸਰ ਇਸ ਤੋਂ ਪਹਿਲਾਂ ਉਹਨਾਂ ਦੇ ਵੇਲੇ ਸੀ ਜਦੋਂ 20 ਸਾਲ ਦਾ ਐਗਰੀਮੈਂਟ ਕੀਤਾ ਜਾ ਰਿਹਾ ਸੀ ਤੁਸੀਂ ਦੱਸਦੇ ਰਹੇ ਮਿੰਟ ਪਰ ਮੈਂ ਤੁਹਾਡੇ ਕੋਲ ਸੁਣਦਾ ਰਿਹਾ 20 ਸਾਲ ਦਾ ਐਗਰੀਮੈਂਟ ਮਿਲਟਰੀ ਸੈਟਅਪ ਨਾਲ ਰਲ ਕੇ ਸਾਡੀ ਸਰਕਾਰ ਅੰਦਰ ਖਾਤੇ ਕਰਦੀ ਪਈ ਸੀ ਜਦੋਂ ਕਿ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੂੰ ਪਤਾ ਵੀ ਨਹੀਂ ਸੀ ਵੀ ਆਹ ਇਸ ਤਰ੍ਹਾਂ ਦਾ ਐਗਰੀਮੈਂਟ ਉਲੀਕਿਆ ਜਾ ਰਿਹਾ ਇੰਨਾ ਤਗੜਾ ਰਿਲੇਸ਼ਨ ਹੋਵੇ ਆਪਸ ਵਿਚ ਤੇ ਇਹੋ ਜਿਹੇ ਘਟਨਾਵਾਂ ਹੋ ਜਾਣ ਤੇ ਦੋਨੋਂ ਪਾਸੇ ਦੀ ਇੱਕ ਪਾਸੇ ਸਰਕਾਰ ਦੂਜੇ ਪਾਸੇ ਦੀ ਮਿਲਟਰੀ ਸੈਟਅਪ ਉੱਥੋਂ ਦੀ ਮੈਂ ਸਰਕਾਰ ਨੂੰ ਤੇ ਕੋਈ ਮਹਿਣਾ ਨਹੀਂ ਸਮਝਦਾ ਵੀ ਕੋਈ ਕਿਸੇ ਖਾਤੇ ਚ ਹੈਗੀ ਹੈ ਉਹਦੇ ਕੋਲ ਕੋਈ ਪਾਵਰ ਹੈਗੀ ਹੈ ਇਹ ਆਪਸ ਵਿਚ ਡਿਪਲੋਮੈਟਿਕ ਤਰੀਕੇ ਨਾਲ ਗੱਲਬਾਤ ਬਹਿ ਕੇ ਕਰਕੇ ਇਹਨਾਂ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੇ ਆਪਸ ਵਿਚ ਬਹਿ ਕੇ ਜਿਹੜੇ ਅੱਤਵਾਦੀ ਸਮਝਦੇ ਆ ਵੀ ਉਹ ਕਰਦੇ ਆ ਉਹਨਾਂ ਦੀ ਇਨਫੋਰਮੇਸ਼ਨ ਪਾਕਿਸਤਾਨੀ ਆਰਮੀ ਸੈਟਅਪ ਤੋਂ ਨਹੀਂ ਲੈ ਸਕਦੇ ਜਦੋਂ ਕਿ ਇੰਨੇ ਕਲੋਜ਼ ਰਿਲੇਸ਼ਨ ਨੇ ਇੰਨਾ ਜ਼ਿਆਦਾ ਪਿਆਰ ਹੈ
ਬਿਲਕੁਲ ਠੀਕ ਹੈ ਵਿਰਕ ਸਾਹਿਬ ਇਹਨਾਂ ਦਾ ਦੇਖੋ ਉਹ ਜਿਹੜੀ ਤੁਸੀਂ ਪਿਆਰ ਦੀ ਗੱਲ ਕਰ ਰਹੇ ਹੋ ਅਸੀਂ ਇੱਥੇ ਜਾਣਕਾਰੀ ਸਾਰੀ ਦਿੰਦੇ ਰਹੇ ਹਾਂ ਲੇਕਿਨ ਉਹ ਬਿਲਕੁਲ ਸੀਗਾ ਕਿਉਂਕਿ ਉਸ ਵੇਲੇ ਤਕਰੀਬਨ ਹਰੇਕ ਨੇ ਚਾਹੇ ਉਹ ਲੈਫਟੀਨੈਂਟ ਜਨਰਲ ਨਾਸਿਰ ਜੰਜੂਆ ਸਾਹਿਬ ਸੀਗੇ ਜਿਹੜੇ ਉਸ ਸਮੇਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ ਚਾਹੇ ਬਾਅਦ ਦੇ ਵਿੱਚ ਮੋਹਿਤ ਯੂਸਫ ਸਾਹਿਬ ਆ ਗਏ ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਤੇ ਚਾਹੇ ਜਨਰਲ ਬਾਜਵਾ ਸਾਹਿਬ ਸੀਗੇ ਤੇ ਚਾਹੇ ISI ਦੇ ਹੈੱਡ ਫੈਜ਼ ਹਮੀਦ ਸਾਹਿਬ ਸੀਗੇ ਉਹ ਡੀਲ ਇਹਨਾਂ ਦੀ ਅੰਦਰ ਖਾਤੇ ਬਹੁਤ ਵਧੀਆ ਚਲਦੀ ਰਹੀ ਬੜੇ ਸਾਲ ਚਲਦੀ ਰਹੀ ਔਰ ਉਹ ਡੀਲ ਦਾ ਨਤੀਜਾ ਇਹ ਹੋਇਆ ਵੀ 2021 ਦੇ ਵਿੱਚ 2021 ਦੇ ਵਿੱਚ ਇਹਨਾਂ ਨੇ ਸੀਜ਼ ਫਾਇਰ ਐਲਾਨ ਕਰ ਦਿੱਤੀ ਸੀਗੀ ਵੀ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਸੀਜ਼ ਫਾਇਰ ਹੈ ਔਰ ਲਾਈਨ ਆਫ ਕੰਟਰੋਲ ਦੇ ਵਿੱਚ ਕੋਈ ਗੋਲੀ ਵੀ ਨਹੀਂ ਚੱਲਦੀ ਸੀ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਜਦੋਂ ਅਸੀਂ ਐਲਾਨ ਕੀਤਾ ਤੇ ਲੋਕ ਕਹਿੰਦੇ ਸੀ ਇਸ ਤਰ੍ਹਾਂ ਸੀ ਜੀ 100 ਦਿਨ ਹੋ ਗਏ ਅਸੀਂ ਪਹਿਲਾਂ ਗੱਲ ਕਰਦੇ ਸੀ 100 ਦਿਨ ਹੋ ਗਏ ਜੀ ਕੋਈ ਗੋਲੀ ਨਹੀਂ ਚੱਲੀ ਫਿਰ 200 ਦਿਨ ਫਿਰ 1 ਸਾਲ ਉਹ ਬੜੇ ਸਾਲਾਂ ਤੱਕ ਬਹੁਤ ਵਧੀਆ ਚੱਲਦਾ ਰਿਹਾ ਪਾਕਿਸਤਾਨ ਦੇ ਵਿੱਚ ਐਵਰੀ ਵਨ ਵਾਜ਼ ਔਨ ਦਾ ਸੇਮ ਪੇਜ ਕਿ ਵੀ ਹੈਵ ਟੂ ਫੋਕਸ ਔਨ ਆਰ ਇਕੋਨਮੀ ਲੈਟਸ ਨੋਟ ਫਾਈਟ ਵਿਦ ਇੰਡੀਆ ਫਾਇਦਾ ਕੁਛ ਨਹੀਂ ਇਹਦਾ ਠੀਕ ਹੈ ਮੈਂ ਸਾਰਿਆਂ ਦੇ ਨਾਮ ਲੈਤੇ ਤੁਹਾਨੂੰ ਉਹਦੇ ਵਿੱਚ ਹੋਰ ਨਾਮ ਕੋ ਹੋਰ ਲੈ ਦਾਂਗੇ ਇੰਗਲੈਂਡ ਦੇ ਵਿੱਚ ਕਿਹੜੇ ਹੋਟਲ ਦੇ ਵਿੱਚ ਇੰਡੀਆ ਵੱਲੋਂ ਅਜੀਤ ਦੋਵਾਲ ਸਾਹਿਬ ਜਾਂਦੇ ਸੀ ਤੇ ਇੰਡੀਆ ਵੱਲੋਂ ਹੋਰ ਕੌਣ ਕੌਣ ਜਾਂਦਾ ਸੀਗਾ ਤੇ ISI ਵੱਲੋਂ ਕੌਣ ਆਉਂਦਾ ਸੀਗਾ ਸਭ ਕੁਛ ਨਾਮ ਤੇ ਮੈਂ ਆਲਰੇਡੀ ਲੈ ਹੀ ਦਿੱਤੇ ਨੇ ਮੈਂ ਫਿਰ ਦੁਬਾਰਾ ਲੈ ਦਿੰਦਾ ਲੈਫਟੀਨੈਂਟ ਜਨਰਲ ਨਾਸਿਰ ਜੰਜੂਆ ਸਾਹਿਬ ਮੋਹਿਤ ਯੂਸਫ ਸਾਹਿਬ ਇਹਨਾਂ ਦੇ NSAs ਔਰ ਉਧਰੋਂ ਜਨਰਲ ਬਾਜਵਾ ਸਾਹਿਬ ਠੀਕ ਹੈ ਸਾਰਿਆਂ ਨੂੰ ਪਤਾ ਸੀਗਾ ਵੀ ਅਸੀਂ ਹੁਣ ਲੜਾਈ ਨਹੀਂ ਕਰਨੀ ਗੋਲੀ ਨਹੀਂ ਚਲਾਉਣੀ ਤੇ ਆਪਣੇ ਕੰਮ ਦਾ ਕੰਮ ਰੱਖਣਾ ਪ੍ਰੋਬਲਮ ਇੱਥੇ ਆ ਗਈ ਕਿ ਮੈਂ ਹੁਣ ਬਰੀਫ ਚ ਕਹਿ ਦਿੰਦਾ ਪ੍ਰੋਬਲਮ ਇੱਥੇ ਆ ਗਈ ਕਿ ਜਦੋਂ ਇਹ ਜਨਰਲ ਨਸੀਮ ਮੁਨੀਰ ਸਾਹਿਬ ਆਏ ਨੇ ਨਾ ਤੇ ਉਹਨਾਂ ਦੀ ਲੜਾਈ ਤੇ ਸੀਗੀ ਇਮਰਾਨ ਖਾਨ ਸਾਹਿਬ ਔਰ ਫੈਜ਼ ਹਮੀਦ ਸਾਹਿਬ ਦੇ ਨਾਲ ISI ਦੇ ਹੈਡ ਨੂੰ ਚੱਕ ਕੇ ਅਗਲੇ ਨੇ ਜੇਲ੍ਹ ਚ ਪਾ ਦਿੱਤਾ, ਪਾਕਿਸਤਾਨ ਦੇ ਫਾਰਮਰ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਸਾਹਿਬ ਨੂੰ ਠੁੱਡੀਆਂ ਮਾਰ ਕੇ ਜੇਲ੍ਹ ਚ ਪਾ ਦਿੱਤਾ, ਪਰ ਫੈਜ਼ ਹਮੀਦ ਸਾਹਿਬ ਤੇ ਕਾਬੂ ਕਰ ਲੈਣਗੇ, ਹੋਰ ਜਨਰਲ ਬਾਜਵਾ ਨੂੰ ਵੀ ਸਾਈਡਲਾਈਨ ਕਰ ਦੇਣਗੇ, ਸਭ ਕੁਝ ਕਰ ਲੈਣਗੇ, ਲੇਕਿਨ ਇਮਰਾਨ ਖਾਨ ਸਾਹਿਬ ਇਹਨਾਂ ਦੇ ਕੰਟਰੋਲ ਚ ਨਹੀਂ ਆ ਰਹੇ। ਔਰ ਹੁਣ ਇਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਜੇ ਭਾਈ ਸਾਹਿਬ ਇਹਨੂੰ ਜੇਲ੍ਹ ਦੇ ਵਿੱਚ ਜੇ ਤੇ ਹੱਥ ਜੋੜ ਦਿੰਦਾ, ਉਹ ਡੀਲ ਵੀ ਨਹੀਂ ਬਣਾ ਰਹੇ ਨਾ, ਬਾਹਰ ਗੋਲੀਆਂ ਚਲਾਈਆਂ, ਗੋਲੀਆਂ ਚਲਾਈਆਂ ਕਿ ਨਹੀਂ ਇਮਰਾਨ ਖਾਨ ਤੇ, ਬਾਹਰ ਗੋਲੀਆਂ ਚਲਾਈਆਂ, ਮਰਵਾਉਣ ਲੱਗੇ ਸੀ, ਉਹ ਬਚ ਗਿਆ, ਉਹ ਬਚ ਗਿਆ ਇਮਰਾਨ ਖਾਨ ਸਾਹਿਬ, ਜੇਲ੍ਹ ਦੇ ਅੰਦਰ ਉਹ ਹੁਣ ਸੰਭਾਲਿਆ ਨਹੀਂ ਜਾ ਰਿਹਾ, ਹੁਣ ਕਰਨਾ ਕੀ ਹੈ, ਉਹ ਸਾਰਾ ਧਿਆਨ ਹੁਣ ਇੱਧਰ ਡਿਵਰਟ ਕਰੋ, ਜਿੰਨੀ ਇਨਸਲਟ ਹੋਈ ਹੈ, ਜਿੰਨੀ ਬੇਇੱਜ਼ਤੀ ਹੋਈ ਹੈ ਜਨਰਲ ਅਸੀਮ ਮੁਨੀਰ ਦੀ, ਉਹ ਕਹਿੰਦਾ ਜੀ ਇੱਧਰ ਇੰਡੀਆ ਦੇ ਨਾਲ ਪੰਗਾ ਪਾ ਲਓ, ਫਿਰ ਦੁਬਾਰਾ ਇਕੱਠੇ ਹੋਈ ਹੈ, ਉਹ ਤਾਂ ਇਹਨਾਂ ਦੀ ਮੀਟਿੰਗ 'ਚ ਵੀ ਨਹੀਂ ਆਏ, ਪਾਕਿਸਤਾਨ ਤਹਿਰੀਕ ਇਨਸਾਫ਼ ਇਹਨਾਂ ਦੀ ਜਿਹੜੀ ਲੇਟੈਸਟ ਮੀਟਿੰਗ ਹੋਈ ਹੈ ਵੀ ਅਸੀਂ ਮੀਟਿੰਗ ਕਰ ਰਹੇ, ਉਹ ਕਹਿੰਦੇ ਤੁਸੀਂ ਮੀਟਿੰਗ ਥੋੜੀ ਕਰ ਰਹੇ ਹੋ, ਤੁਸੀਂ ਤਾਂ ਬਰੀਫਿੰਗ ਦਿੰਦੇ ਹੋ, ਵੀ ਆਰ ਨੋਟ ਗੋਇੰਗ ਟੂ ਜੁਆਇਨ ਯੂਰ ਮੀਟਿੰਗ, ਉਹ ਤਾਂ ਨਾ ਉਹ ਡੀਲ ਬਣਾ ਰਿਹਾ, ਪ੍ਰੋਬਲਮ ਬਸ ਆਹੀ ਹੈ, ਇੰਨੀ ਗੱਲ ਆ ਜਿਹਦੇ ਕਾਰਨ ਇਹ ਸਾਰਾ ਚੱਕਰ ਹੈ। ਸੋ ਔਰ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਇਹ ਸਿੱਧੀ ਗੱਲ ਤੁਹਾਨੂੰ ਦੱਸ ਦਿੰਦਾ ਹੈ ਕਿ ਇਹ ਇੱਕ ਵੀ ਸਿਵਿਲੀਅਨ ਨੂੰ ਖਰੋਚ ਆਈ ਪਾਕਿਸਤਾਨ ਦੀ ਜਾਂ ਇੰਡੀਆ ਦੀ, ਇੱਕ ਵੀ ਸਿਵਿਲੀਅਨ ਨੂੰ ਪਾਕਿਸਤਾਨ ਸਾਈਡ ਜਾਂ ਇੰਡੀਆ ਸਾਈਡ ਖਰੋਚ ਆਈ, ਅਸੀਂ ਉਹਨੂੰ ਸਟਰੋਂਗੈਸਟ ਸ਼ਬਦਾਂ ਚ ਕੰਡੈਮ ਕਰਾਂਗੇ। ਇੰਡੀਅਨ ਸਾਈਡ ਸ਼ੁਡ ਆਲਸੋ ਰਿਫਰੇਮ ਫਰੋਮ ਐਨੀਥਿੰਗ, ਕੋਈ ਵੀ ਮਿਸਐਡਵੈਂਚਰ ਨਾ ਕਰਨ, ਉੱਥੇ ਜੋ ਹੋ ਗਿਆ ਹੁਣ ਸ਼ਾਂਤੀ ਰੱਖਣ, ਠੰਡ ਰੱਖਣ। ਪਾਕਿਸਤਾਨ ਸਾਈਡ ਤੇ ਮੈਂ ਹੀ ਤੁਹਾਨੂੰ ਦੱਸ ਦੇਣਾ, ਉਹਨਾਂ ਨੇ ਕੁਛ ਨਹੀਂ ਕਰਨਾ। ਮੈਂ ਉਹਨਾਂ ਦੇ ਡਿਫੈਂਸ ਮਿਨਿਸਟਰ ਖਵਾਜਾ ਆਸਫ ਸਾਹਿਬ ਦੀ ਅੱਜ ਦੀ ਬਿਆਨ ਸੁਣ ਰਿਹਾ ਸੀਗਾ ਕਿ ਨਿਊਕਲੀਅਰ ਜੰਗ ਹੋਣ ਵਾਲੀ ਹੈ। ਖਵਾਜਾ ਆਸਫ ਸਾਹਿਬ ਰਹਿਣ ਦਿਓ, ਤੁਹਾਨੂੰ ਵੀ ਪਤਾ, ਤੁਹਾਨੂੰ ਵੀ ਪਤਾ, 1971 ਤਾਂ 13 ਦਿਨ ਚੱਲ ਗਈ ਸੀ ਜੰਗ ਚ, ਇਸ ਵਾਰ ਪਹਿਲਾਂ ਨਿਊਕਲੀਅਰ ਵੈਪਨ ਵੱਧ ਤੋਂ ਵੱਧ ਉੱਥੇ ਤੁਸੀਂ ਲਗਾ ਲਓਗੇ, ਉਸ ਤੋਂ ਬਾਅਦ ਤੁਹਾਨੂੰ ਵੀ ਪਤਾ ਹੈ ਕਿ 7 ਦਿਨ ਨਹੀਂ ਜੰਗ ਹੋਣੀ, 7 ਦਿਨ, ਜੇ 8ਵਾਂ ਦਿਨ ਹੋ ਗਿਆ ਤਾਂ ਮੈਨੂੰ ਤੁਸੀਂ ਕਹਿ ਦੇਣਾ। ਪਹਿਲੀ ਗੱਲ ਤਾਂ ਤੁਸੀਂ ਕਰਨੀ ਹੋਈ ਨਹੀਂ ਹੈ ਜੰਗ, ਮੈਂ ਤੁਹਾਨੂੰ ਹੁਣੇ ਕਹਿ ਦਿੰਦਾ ਇਹ ਨਿਊਕਲੀਅਰ ਜੰਗ ਹੋਣੇ ਜਾ ਰਹੀ ਹੈ, ਉਹ ਕਿਹੜੀ ਨਿਊਕਲੀਅਰ ਜੰਗ ਹੋਣ ਜਾ ਰਹੀ ਹੈ, ਮੈਨੂੰ ਵੀ ਪਤਾ ਕੁਛ ਨਹੀਂ ਹੋਣਾ ਤੁਹਾਡੇ ਕੋਲੋਂ, ਔਰ ਮੈਂ ਇੰਡੀਅਨ ਸਾਈਡ ਨੂੰ ਵੀ ਕਹਾਂਗਾ ਬਸ ਕਰੋ, ਬਸ ਦੈਟਸ ਇਟ, ਖਤਮ ਕਰੋ। ਬੜਾ ਮਤਲਬ ਕਿ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ। ਬਾਕੀ ਸਾਰੇ ਨਾਲ ਕਾਲ ਦੇਣਾ, ਆਜ਼ਮ ਸਾਹਿਬ ਤੁਹਾਡੀ ਕਾਲ ਅਗਲੀ ਹੈ, ਧਰਮਪਾਲ ਸੰਧੂ ਸਾਹਿਬ ਨਾਲ ਗੱਲ ਕਰਾਂਗੇ, ਧਰਮਪਾਲ ਸੰਧੂ ਸਾਹਿਬ, ਵਿਰਕ ਸਾਹਿਬ, ਆਜ਼ਮ ਸਾਹਿਬ ਤੁਹਾਨੂੰ ਵੀ ਗੱਲ ਕਰਾਂਗੇ, ਹਿਰੇਨ ਜੀ ਆਪ ਜ਼ਰਾ ਹੋਲਡ ਕਰੇ, ਹਿਰੇਨ ਪਾਂਡੇ ਸਾਹਿਬ ਹੋਲਡ ਕਰੇ। ਸਾਡਾ ਹੁਣ ਇਸ ਵੇਲੇ ਟੌਪਿਕ ਅਸੀਂ ਕਰਨਾ ਚੇਂਜ, ਪੀ ਕੇ ਸਾਹਿਬ ਨਾਲ ਗੱਲ ਕਰਨ ਲੱਗੇ ਹਾਂ, ਬਾਕੀ ਸਾਰੀ ਗੱਲਬਾਤ ਅਸੀਂ ਹੁਣ ਤਕਰੀਬਨ 40 ਮਿੰਟ ਬਾਅਦ ਕਰਾਂਗੇ, 2 ਵਜੇ ਤੱਕ ਮੈਂ ਲਾਈਵ ਹਾਂ, ਸਾਰੀਆਂ ਕਾਲਸ ਲਵਾਂਗੇ, ਮੈਂ ਕਿਸੇ ਦੀ ਡਿਸਰਿਸਪੈਕਟ ਨਹੀਂ ਕਰਦਾ। ਗੁਰਦੀਪ ਢਿੱਲੋਂ ਸਾਹਿਬ ਫੋਨ ਪਲੀਜ਼ ਮਿਊਟ ਕਰਕੇ ਰੱਖੋ ਜਰਾ, ਲੇਕਿਨ ਕੋਈ ਵੀ ਕਾਲ ਜੇ ਤੁਸੀਂ ਹੋਲਡ ਕਰਨਾ ਹੋਲਡ ਕਰ ਲਓ, ਨਹੀਂ ਤਾਂ ਮੈਂ ਦੁਬਾਰਾ ਤੁਹਾਨੂੰ ਕਾਲ ਕਰ ਲੂੰਗਾ। ਕੋਈ ਵੀ ਕਾਲਰ ਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿ ਇਹ ਜਿਹੜਾ ਸੈਗਮੈਂਟ ਹੈ ਜਿਹੜਾ ਕਿ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਸੈਗਮੈਂਟ ਹੈ, ਇਹਦੇ ਵਿੱਚ ਜਿਹੜਾ ਹੁਣ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਹੈ, ਇਹਦੇ ਵਿੱਚ ਸਿਰਫ ਔਰ ਸਿਰਫ ਸਾਡੇ ਐਕਸਪਰਟ ਇਕਾਨਮੀ ਇਹਨਾਂ ਮੁੱਦਿਆਂ ਤੇ ਗੱਲ ਹੋਣਗੇ। ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ, ਵਾਰਮ ਵੈਲਕਮ ਔਨ ਵਾਈ ਮੀਡੀਆ ਸਰ, ਵੈਲਕਮ।
ਗੁੱਡ ਮਾਰਨਿੰਗ ਯੁਧਵੀਰ ਜੀ ਐਂਡ ਟੂ ਆਲ ਓਵਰ ਲਿਸਨਰਸ, ਥੈਂਕ ਯੂ ਜੀ ਯੁਧਵੀਰ ਜੀ।
ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਔਰ ਆਈ ਡੋ ਨੋਟ ਵਾਂਟ ਟੂ ਸਾਊਂਡ ਰਿਸਪੈਕਟਫੁਲ, ਤੁਹਾਡੇ ਜਿਹੜੇ ਟੈਕਸਟ ਆ ਰਹੇ ਨੇ ਉਹ ਵੀ 40 ਮਿੰਟ ਤੋਂ ਬਾਅਦ, 40 ਮਿੰਟ ਤੋਂ ਬਾਅਦ ਸਿਰਫ ਰੀਅਲ ਸਟੇਟ ਦਾ ਟੈਕਸਟ ਹੈ, ਰੀਅਲ ਸਟੇਟ ਕਾ ਕੋਈ ਸਵਾਲ ਪੀ ਕੇ ਸਭਰਵਾਲ ਸਾਹਿਬ, ਰੀਅਲ ਸਟੇਟ, ਇਕਾਨਮੀ, ਜੋਬਸ, ਮੋਰਗੇਜ ਕੀ ਹੋ ਰਿਹਾ ਨਹੀਂ ਹੋ ਰਿਹਾ, ਮੇਨਲੀ ਰੀਅਲ ਸਟੇਟ, ਇਸ ਮੁੱਦੇ ਤੇ ਸਿਰਫ ਨੈਕਸਟ 40 ਮਿੰਟ ਗੱਲ ਹੋਏਗੀ। ਔਰ ਕਾਲਰਸ ਰਿਕੁਐਸਟ ਆ ਕਿ ਮੈਂ ਕਾਲ ਜਦੋਂ ਤੁਹਾਡੀ ਆਉਂਦੀ ਕਰਾਂ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੱਲ ਕਰਨੀ, ਜੇ ਅਸੀਂ ਕੋਈ ਹੋਰ ਸਿਆਸਤ ਦੀ ਜਾਂ ਕੋਈ ਮਾਰ ਕਰਨੀ ਸਾਹਿਬ ਜਾਂ ਜੀ ਆਪਣਾ ਇੰਡੀਆ ਪਾਕਿਸਤਾਨ ਜਾਂ ਕ੍ਰਿਕਟ ਦਾ ਮੈਂ ਸਿਰਫ ਸਕੋਰ ਦੱਸਾਂਗਾ, ਉੱਤੇ ਡਿਸਕਸ਼ਨ ਵੀ 40 ਮਿੰਟ ਬਾਅਦ। ਠੀਕ ਹੈ ਜੀ, ਓਪਨਿੰਗ ਸਟੇਟਮੈਂਟ ਪਹਿਲਾਂ ਦਿਓ ਜੀ, ਗੋ ਅਹੈਡ
ਜੀ। ਯੂ ਜੀ ਟ੍ਰੈਪ ਦੀ ਜਿਹੜੀ ਰਿਪੋਰਟ ਮੈਂ ਜਿਹੜਾ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਹੁਣੇ ਆਈ ਹੈ ਕਿ ਟੋਰੋਂਟੋ ਹੋਮ ਸੇਲਸ ਨੋਜ਼ ਡਾਈਵ ਅਪ੍ਰੈਲ ਦੇ ਅੰਦਰ, ਲਿਸਟਿੰਗਸ ਵਧ ਗਈਆਂ ਨੇ, ਪ੍ਰਾਈਸ ਸਲਾਈਡ ਹੋਏ ਨੇ, ਬਾਇਰਸ ਆਰ ਔਨ ਦਾ ਸਾਈਡ ਲਾਈਨ। ਫਿਗਰ ਉਹਨਾਂ ਨੇ ਦਿੱਤੀ ਏ ਕਿ ਅਪ੍ਰੈਲ ਦੇ ਮਹੀਨੇ ਦੇ ਅੰਦਰ ਸੇਲ ਟੰਬਲਡ 23.3% ਕੰਪੇਅਰਡ ਵਿਦ ਦਾ ਸੇਮ ਟਾਈਮ ਲਾਸਟ ਈਅਰ। ਦੇਰ ਆਰ ਫਲੱਡ ਆਫ ਲਿਸਟਿੰਗਸ, ਪ੍ਰਾਈਸ ਵੀ ਡਿਪ ਹੋਈ ਹੈਗੀ ਬਿਕੋਜ਼ ਆਫ ਅਨਸਰਟੇਨਿਟੀ ਐਂਡ ਟੈਰਿਫ ਫੀਅਰ ਜਿਹੜਾ ਹੈਗਾ ਉਹ ਬਾਇਰ ਨੂੰ ਸਾਈਡ ਲਾਈਨ ਤੇ ਲਾ ਕੇ ਬਿਠਾਇਆ ਉਹਨੇ, ਔਰ ਇਹ ਫੈਕਟ ਹੈ, ਸੱਚਾਈ ਹੈ, ਔਰ ਕੋਈ ਨੂੰ ਰੋਕ ਨਹੀਂ ਸਕਦਾ। ਇਹ ਗੱਲ ਵਾਕਈ ਹਰੇਕ ਦੇ ਦਿਮਾਗ ਚ ਜਾਂਦੀ ਹੈ ਕੀ ਹੋਏਗਾ, ਰਿਸੈਸ਼ਨ ਦਾ ਫੀਅਰ ਜਿਹੜਾ ਹੈਗਾ ਉਹ ਖਾਈ ਜਾ ਰਿਹਾ, ਜਿਸ ਕਰਕੇ ਹਾਊਸਿੰਗ ਮਾਰਕੀਟ ਬੜੀ ਜ਼ਬਰਦਸਤ ਸਲੋ ਹੋਈ ਪਈ ਹੈ। ਐਮ ਐਲ ਐਸ ਸਿਸਟਮ ਦੇ ਹਿਸਾਬ ਨਾਲ ਨਿਊ ਲਿਸਟਿੰਗ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਜੰਪ ਕੀਤੀ ਹੈ, 8.1% ਓਵਰ ਈਅਰ ਟੂ 18,000 ਹੋ ਗਈ। ਸੇਲ ਜਿਹੜੀ ਹੈਗੀ ਸਿਰਫ 5,600, ਇਧਰ ਨਾਰਾ ਲਗਾ ਲੋ ਕਿੰਨਾ ਜ਼ਬਰਦਸਤ ਇਨਵੈਂਟਰੀ ਇਕੱਠੀ ਹੋ ਗਈ ਹੈ ਮਾਰਕੀਟ ਦੇ ਅੰਦਰ। ਪ੍ਰਾਈਜ਼ ਇੰਡੈਕਸ ਜਿਹੜਾ ਬੈਂਚਮਾਰਕ ਪ੍ਰਾਈਜ਼ ਹੈਗਾ ਸਲਿਪਡ ਬਾਈ 5.4% 12 ਮਹੀਨੇ ਦੇ ਪਹਿਲੇ ਅਗਰ ਕੰਪੇਅਰ ਕਰੀਏ, ਔਰ ਐਵਰੇਜ ਪ੍ਰਾਈਜ਼ ਜਿਹੜਾ ਹੈਗਾ 4.1% ਲਗਭਗ 1.1 ਮਿਲੀਅਨ ਦੇ ਕਰੀਬ ਚਲਾ ਗਿਆ ਹੈਗਾ ਥੋੜਾ ਜਿਹਾ ਉੱਤੇ। ਡਿਟੈਚ ਹੋਮ ਸੇਲਸ और टाउन होम्स ड्रॉप्ड 22.9%। कॉन्डो से तो हाल खैर बुरा है ही है, तो यह जी रिपोर्ट है ठीक नहीं है, पर दिस इज द फैक्ट। जी युद्वी
जी, जी बिल्कुल। फिर तुसी की फ्यूचर देखते हो जी? रिपोर्ट मैं तुहाडा डिस्कस करना ही सीगा, पर तुसी खुद ही कहता है। सो रियल स्टेट की जिहड़ी स्थिति है जो इस वेले चैलेंजिंग है, और रियल स्टेट इज द लार्जेस्ट कॉन्ट्रीब्यूटर टू GDP। एनर्जी सैक्टर भी बहुत जरूरी है, लेकिन रियल स्टेट सब तो ज्यादा GDP नु कॉन्ट्रीब्यूट करता है। सो की फ्यूचर देखते हो सर, इस साल या अगले साल?
हाँ, देखो ना, डिस्पाइट इंटरेस्ट रेट थले आए ने और इन्वेंटरी मार्केट जबरदस्त पई हुई है, दिस इज द बेस्ट टाइम टू बाय। इसके बावजूद भी अगर सेल नहीं हो रही तो यह क्लीयर इंडिकेशन साढ़े ट्रेप की चीफ एग्जीक्यूटिव ऑफिसर जॉन डी माइकल ने उन्होंने भी यह किया, तो नाल साड़ी प्रेजिडेंट जी ट्रेप की एलिशिया बैरी उन्हें भी यही गल कही कि ए इंटरेस्ट रेट प्लस इन्वेंटरी का कोई फर्क नहीं पै रहा, हालांकि दिस इज द बेस्ट अपॉर्चुनिटी टू बाय, क्योंकि बायर्स आर एंशियसली वेटिंग टू सी द इम्पैक्ट ऑफ ट्रम्प्स टैरिफ वॉर, what impact it will have on our national economy, और recession का डर जड़ा है लोगों को अगे नहीं बदन दे रहा। मेरे ख्याल नाल देखो, मैं अपने कहने तो पहले मैं इन्हों का कह देना, एग्जीक्यूटिव ऑफिसर जो ने साडे ट्रिप दे जॉन डी माइकल वो कहने ने कि इट विल रिबाउंड इन दिस समर, वो कह रहे ने कि इट विल नॉट बी ऑन आइस फॉर अ लॉन्ग टाइम, ठंडे बरसते नहीं जाके पै जाएगा, क्योंकि एदा जो है एक लिमिट होंगी हरेक चीज रुकन की भी, और एक दो महीने के अंदर यह सब चीजा क्लीयर भी हो जाएगी। उन्हें मिले ने कल शायद कारनी साहब उन्होंने की होया की रिजल्ट, थोड़े इतने भी न्यूज आ रही है सारी, मैं टाइम नहीं मिले सुन का। डिमांड इज एक्सपेक्टेड टू रिबाउंड है, बिल्कुल क्या है, और उन्होंने नाल यह भी किया कि कंस्ट्रक्शन एक्टिविटी इन्नी स्लो हो गई है कि ड्राई अप होने का किधर खतरा ना खड़ा हो जाए। ते मेरे हिसाब नाल ऐ साल फ्लैट रहेगा, प्राइस बढ़ने की उम्मीद नहीं, मैं ज्यादा गिरन की भी हो जाए उम्मीद नहीं, मैं जो हो गया मैं उन्होंने फ्लैट रहने की उम्मीद है। जी जी जी,
इस दरमियान सर एक जेडी कॉन्डो क्लोजिंग रेट है वह एक रफ जहा नंबर आ रहा है कि 25-30% लोग जेडे ने अपने कॉन्डो क्लोज नहीं करा पा रहे। तो जेड़े 25-30% लोग अपने कॉन्डो नहीं क्लोज कर पा रहे, अपना जो डिपॉजिट है प्री कंस्ट्रक्शन जो भी डिपॉजिट दिता सीगा, दे आर वॉकिंग अवे, और इन्वेंटरी जी है वह घट्टो घट 6 महीने साल की दसी जा रही है, भी हजे हैगी है 6 महीने साल की। ठीक है, अगे नवे प्रोजेक्ट से मैं भी देख रहा कि नवे प्रोजेक्ट शायद उन्ने, क्योंकि बिल्डर भी नजर आ रहा है फाइनेंसिंग भी टफ हो गई है, बिल्डर भी देख रहा है कि सेल वास्ते घट बनाए जान, अगे जाके तो हो सकता है 2026-2027-2028 च उठ जाए, लेकिन इन हालात च फिर की प्राइस होर कटेगी या हाँ जी की लगता है? हाँ जी,
बिल्कुल ठीक है जी, 20-25% लगभग 23.7 के करीब लेटेस्ट फिगर आई थी, क्लोज ही नहीं करा पा रहे, और ए नॉर्म हो गया है कि आई एम रेडी टू लीव माय डिपॉजिट, मैं छोड़ने को तैयार अपना डिपॉजिट, ओपन भी एड आ रही है जी, मेरा सारा डिपॉजिट 2 लाख मैं छोड़ रहा हूं, 1.5 लाख छोड़ रहा हूं, जिन्ना है मैं छोड़ रहा हूं, ओपन आ गया उसके बावजूद नहीं बच रहा, लेकिन अगर 23.7% अगर क्लोज नहीं करा पा रहे जी लास्ट मंथ की फिगर सी, दैट डजंट मीन कि यह क्लोज ही नहीं हो रहे, कोई ना कोई उन्हें क्लोज करा रहे है, या उन्होंने डिपॉजिट छड़ता और वेस्ट का किसी ने खरीद लिया वो तो क्लोज करा रहे है, या जो है उन्होंने टेम्परेरी ऑक्यूपेंसी के अंदर क्लोज करा रहे, बाकी प्राइवेट लेंडर को बाद क्लोज करा रहे, या जिन्होंने कहने कोई रिलेटिव वगैरह या कोई फ्रेंड क्लोज करा रहे ने, मेजोरिटी ऑफ द टाइम के अंदर वो डिपॉजिट छड के निकल रहे ने, और जरा इन्वेस्टर बाय करके क्लोज करा रहे है, यानी कि थोड़ा जो फिगर सी वो बिल्कुल फिगर ठीक सी फॉर द ओरिजिनल बायर, वो नहीं क्लोज करा पा रहे, लेकिन यह फिगर घट के जड़ी हैगी लगभग 8% रह जाती है नैट, जेडे कि वाकई बेच भी नहीं पा रहे और क्लोज ही नहीं कर पा रहे, और यह एक नॉर्म बन गया है, और ज्यादातर वो लोग ने सर, उस दिन थोड़ी मेरी मुलाकात हुई थी तभी शायद असि यही गल कर रहे थी, वो लोग ने जेडे कि सिर्फ एक पॉजिटिव चीज देख देख के अपनी हिम्मत तो ज्यादा अपनी जड़ी है ना इनकम तो ज्यादा उन्होंने एक स्पेकुलेशन की थी और क्लोजिंग कर पा रहे, वो लोग ने ज्यादातर जेडे लोग जेनुअन सीगे और जेडे अफोर्ड कर पा रहे सीगे लॉस के बावजूद भी उन्होंने क्लोज करा रहे हैं, क्योंकि उन्होंने पता है कि क्लोज कराना ही बेनिफिट आएगा, क्योंकि उसके बाद अल्टीमेटली एक टाइम आएगा कि दिस विल टर्न अराउंड। क्योंकि अगर वो डिपॉजिट छुट के चले आते ने तो वह गलतफहमी बैठे ने कि जी मेरा डिपॉजिट 2 लाख डूब गया तो मैं बच गया। नहीं, बिल्डर मेरे को लेटर है कि नहीं आए हुए, मैं बकायदा मेरे को कॉपीज आई हुई ने, मैं मेरे को कई लिसनर्स ने अपने लेटर भेजे ने बिल्डर दे कि शू कर रहे ने कि थोड़ा 2 लाख तो डूब गया, हूं मैं थोड़े को 1,80,000 होर मांग रहा, लॉयर फीस ये फी वो फी फलाना ठीकना तो मैनू आज दो, तो उन्होंने शू कर रहे ने। इस करके डिपोजिट फिर छड़ना इज ए नॉट ए सोल्यूशन, थानू उन्हें क्लोज कराना ही चाहिए, चाहे थानू बी लेंडर तो लेना पे, क्योंकि तुसी क्लोज कराओगे तो मार्केट के अंदर एक पॉजिटिवनेस भी आएगी, प्लस अल्टीमेटली यू विल अर्न, और जो तुसी लॉस वगैरह इस वक्त खा रहे हो उदे उते और तुसी अपने लॉसिस के अंदर क्लेम कर सकते हो। ए बड़ी गलत फहमी है जिस कर लोग पड़ोसी को पूछ के आ जाते हैं जी जा छोड़ दे चाबी फेंक दे मत ले क्या फर्क पड़ता है, उन्होंने असली गल पता ही नहीं है, उन्होंने यही नहीं पता पूछ किस को ले रहे हैं, सलाह किस को ले रहे हैं। जी द्वीर जी,
अच्छा एक चीज मैं होर देखना गल करना चाह रहा सीगा कि कई बार की हुंदा ना कि असी एक एरिया दे विच ही गल जिहड़ी ज्यादा करते रहने हैं, पर मेरी आदत है कि मैं इंटरनेशनल लेवल दे उत्ते भी चीजा पढ़ीए, नेशनल लेवल दे उत्ते पढ़ीए और लोकल भी पढ़ीए, हर चीज का फिर आइडिया थोड़ा बेटर कंपैरिजन हो जाता है। टोरोंटो डाउनटाउन कोर दे विच कुछ होर स्थिति है, डरम दे विच कुछ मैं देख रहा रियल स्टेट की होर स्थिति है, और यॉर्क रीजन दे विच मैं देखदा वॉन हो गया, थॉर्नहिल हो गया, रिचमंड हिल, इत्थे स्थिति होर है। फिर जे असी मिसिसागा ब्रैम्पटन देख ली, इत्थे स्थिति होर है, हर जगह अपनी अपनी अलग अलग स्थिति है। आपां एक मिनट लिए ब्रैम्पटन की ही डिस्कशन कर लैने हैं। पीके जी, आपां कहने हैं घरां दी कीमतां बहुत गिर गई, ठीक है, पर मेरा एक तुहानूं बड़ा सिंपल जिहा सवाल है। मैं घर लैण की शुरुआत सैमी डिटैच तो की सी 2.65 ते, ठीक है, अज एवरेज प्राइस मैं एग्जैक्ट दस दिना है, अज सैमी डिटैच घर जे मैं ब्रैम्पटन च मैं ही दुबारा लैना हो, जो मैं अज तो 20 साल पहला लिया, मैं अज ब्रैम्पटन च घर दुबारा लैना हो, घर इस वेले तकरीबन 970-75 का। मैं सोच भी रहा मैं वो घर मैं रखा कुछ देर पर चला गया, मैं सोच रहा लीए दुबारा कि नहीं लीए, पर 970-75 का रेट मिल रहा जी, 975 का मिलियन के नेड़े है जी अज वो घर, मैं दुबारा अभी लैंड सोची भी इना गिर गया। अच्छा अगे चलो, एवरेज सैमी डिटैच की घर कीमत कि ब्रैम्पटन 9 लाख के आसपास है, एग्जैक्ट दसना एग्जैक्ट दस दें, ट्रैप की रिपोर्ट दस रहे 892 892,000 अज भी एवरेज घर की कीमत है, ठीक है जी। सो 892 अज भी उत्थे नजर आ रही है। फिर सैमी डिटैच जी अपन डिटैच लेना है तो 11,20,000 है जी, 1.12 मिलियन, 11,20,000
एवरेज जीटी एवरेज अंदर 11.07 है, पर ब्रैम्पटन भी ज्यादा है 11.2, यू आर वेरी राइट या
जी, ब्रैम्पटन की 11-20 है जी, 11-20 है इस वे,
हाँ ज्यादा है जी, एवरेज तो ज्यादा है ना जी,
ब्रैम्पटन एवरेज तो महंगा घर बिक रहा है इस वे, हजे मतलब हजे अभी कह रहे हैं प्रॉपर्टी घर। सो मेरा तुम्हें बड़ा सिंपल जहा सवाल यह है कि यस 2 लाख 3 लाख घर कीमत आ गई थले, भी जिहड़ा घर कल तक 1.4 का मिल रहा है, अज 1.1 का मिल रहा, पर हुण इस तो थले किन्ना मतलब असि यह नहीं कह सकते भी डिटैच घर कल नूं कोई तूफान आ जाए कुछ होर आ जाए, गल वखरी है, भी जिहड़ा डिटैच घर है कल नूं सानूं कितें 7-8 लाख का मिलना शुरू हो जाएगा, जो अज तो ज्यादा पिछे ना भी जाइए 10 साल पहला 7-8 लाख का बड़ा शानदार डिटैच घर आ जाया करता सी 3,000-3,500 स्क्वेयर फीट का, उत्थे तो स्थिति अजे भी नहीं पहुंची।
बिल्कुल ठीक है जी, मैं तो कहना कि बॉटम हो चुका है, बॉटम अप हो चुके हैं, मेरे लगता है इस तो थले और नहीं जाएगा, 1.4 तो घट के 1.1 रहना, 20% प्राइस थले आ जाना, 21-22% इज नॉट ए जोक, और ए भी जरा जरा गिरा पे बिकॉज ऑफ द सेंटीमेंट्स ऑफ द पीपल, अदरवाइज ए थले नहीं होना चाहिए, बड़े बहुत सस्ता इसका इंटरेस्टेड हैगा, बहुत 4% थले चला गया है, इन्वेंट्री भरी पई है, उसके बावजूद भी अगर ना कोई खरीद रहा है, मतलब कि ए सिर्फ सेंटीमेंट्स है, और डर हैगा दिमाग के अंदर कि पता नहीं इकोनॉमी का की होगा, जॉब का की होगा, रिसेशन आएगा कि नहीं आएगा, टैरिफ का की होगा, तो एज अनसर्टेनिटी वगैरह ये सारी चीजा ने रोक रही ने, जिदा कि हल मैं लास्ट टाइम भी किया सीगा, अगले 2 महीने अंदर बड़ा क्लीयर हो जाना है, तुम देख लेना। और ए जरा ब्रैम्पटन की स्पेशल गल की है सर, ब्रैम्पटन अंदर अग भी जरा ज्यादा ही लग गई सी, ब्रैम्पटन अंदर लाइना भी सब तो ज्यादा लगनिया शुरू हो गई सी, एक ब्रैम्पटन सीगा और एक थोड़ा स्कारबोरो मारखम एरिया सीगा, ए अंदर लाइना भी इन ज्यादा लगनी शुरू हो गई सी, आखर कहने ना चाई हुई सी, और इन्वेस्टर जेडे सी नहीं सी, वह भी इन्वेस्टर बन के आ गए सी, ਉਹ ਵੀ ਇਨਵੈਸਟਰ ਬਣ ਕੇ ਆ ਗਏ ਸੀ ਕਿ ਚਲੋ ਜੀ ਅਸੀਂ ਕਰ ਲੈਂਦੇ ਹਾਂ, ਕਈਆਂ ਨੇ ਰਿਫਿਊਜ਼ ਕੀਤਾ ਸੀਗਾ ਨਾ ਲਓ, ਜਿਹੜੇ ਸੋਲਿਡ ਸੀਗੇ ਉਹਨਾਂ ਨੂੰ ਵੇਚਣ ਦੇ ਬਾਅਦ ਉਹ ਵੀ ਪਰੇਸ਼ਾਨੀ ਚ ਆਏ ਹੋਏ ਨੇ, ਲੇਕਿਨ ਖੁਸ਼ੀ ਦੀ ਗੱਲ ਹੈਗੀ ਕਿ ਉਹ ਸੰਭਾਲ ਸਕਦੇ ਨੇ, ਹੋਲਡ ਕਰ ਸਕਦੇ ਨੇ, ਔਰ ਅਗਰ ਉਹ ਹੋਲਡ ਕਰ ਲੈਣਗੇ ਇਟ ਵਿਲ ਬਾਊਂਸ ਬੈਕ। ਮੈਂ ਤੇ ਸਿੰਪਲ ਜੀ ਗੇਮ ਖੇਲਣਾ, ਚਾਹੇ ਮੈਨੂੰ ਲੋਸ ਹੋ ਰਿਹਾ, ਮੈਂ ਆਪਣੀ ਪ੍ਰਾਪਰਟੀ ਨੂੰ ਲੋਸ ਹੀ ਨਹੀਂ ਵੇਚਦਾ, ਮੈਂ ਉਹਨੂੰ ਹੋਲਡ ਕਰ ਲੈਂਦਾ, ਖਰਚੇ ਸਾਰੇ ਕਲੇਮ ਹੋ ਜਾਂਦੇ ਨੇ ਤੇ ਮੈਂ ਹੋਲਡ ਕਰ ਲੈਣਾ, ਅਲਟੀਮੇਟਲੀ ਇਟ ਬਾਊਂਸਿਸ ਬੈਕ। ਪਿਛਲੇ 5 ਡਿਕੇਡ ਤੋਂ ਹੋ ਰਿਹਾ ਹੈਗਾ, ਹੋਲਡ ਕਰਨਾ ਹੀ ਬੈਟਰ ਹੈਗਾ। ਔਰ ਬ੍ਰੈਂਪਟਨ ਦੇ ਅੰਦਰ ਵਾਕਈ ਕੀਮਤਾਂ ਜਿਸ ਹਿਸਾਬ ਨਾਲ ਵਧੀਆ ਸੀਗੀਆਂ, ਉਸ ਹਿਸਾਬ ਨਾਲ ਗਿਰੀ ਵੀ ਉੱਥੇ ਜ਼ਿਆਦਾ ਹੈਗੀਆਂ ਨੇ, ਅਜੇ ਵੀ ਐਵਰੇਜ ਜ਼ਿਆਦਾ ਹੈਗੀ ਉੱਥੇ, ਪਰੇਸ਼ਾਨ ਵੀ ਉੱਥੇ ਲੋਕ ਜ਼ਿਆਦਾ ਨੇ। ਔਰ ਬਾਕੀ ਜਿਹਨੂੰ ਕਹਿੰਦੇ ਨੇ, ਮੈਨੂੰ ਲੱਗਦਾ ਹੈਗਾ ਕਿ ਔਨ ਦਾ ਹੋਲ ਥੋੜਾ ਥੋੜਾ ਫਰਕ ਹਰ ਸਿਟੀ ਦੇ ਅੰਦਰ ਅੰਦਰ ਹੈਗਾ, ਜਿਸ ਹਿਸਾਬ ਨਾਲ ਵਧੀਆ ਸੀਗੀ ਉਸ ਹਿਸਾਬ ਨਾਲ ਗਿਰੀਆਂ ਸੀਗੀਆਂ। ਮੈਂ ਇਹਦੇ ਨਾਲ ਨਾਲ ਕਹਾਂਗਾ, ਹੈਮਿਲਟਨ ਦੇਖ ਲਓ, ਹੈਮਿਲਟਨ ਦਾ ਨੰਬਰ ਜਿਹੜਾ ਹੈਗਾ ਬ੍ਰੈਂਪਟਨ ਤੋਂ ਬਾਅਦ ਆਉਂਦਾ ਹੈਗਾ, ਉਹਦੇ ਅੰਦਰ ਜਿਸ ਤਰੀਕੇ ਨਾਲ ਰਫ਼ਤਾਰ ਨੂੰ ਕੀਮਤਾਂ ਵਧੀਆ ਸੀਗੀਆਂ, ਉਸੇ ਰਫ਼ਤਾਰ ਨਾਲ ਉੱਥੇ ਵੀ ਗਿਰ ਗਈਆਂ। ਤੇ ਉਹੀ ਕਹਿੰਦੇ ਨੇ ਕਿ ਬਾਊਂਸ ਬੈਕ ਉੱਥੇ ਹੀ ਉਨਾ ਜ਼ਿਆਦਾ ਹੋਇਆ ਜਿੰਨੀ ਜ਼ਿਆਦਾ ਉੱਥੇ ਕੀਮਤ ਵਧੀ ਸੀਗੀ।
ਅੱਛਾ, ਇੱਕ ਜਿਹੜਾ ਸੈਗਮੈਂਟ ਹੈ ਸਟੈਂਡ ਆਊਟ ਪਰਫਾਰਮੈਂਸ ਚੱਲ ਰਹੀ ਹੈ, ਜਿਹਨੂੰ ਨਾ ਰਿਸੈਸ਼ਨ ਦਾ ਕੋਈ ਫਰਕ ਹੈ, ਐਂਡ ਫੋਰ ਆਬਵੀਅਸ ਰੀਜ਼ਨ ਸਾਨੂੰ ਪਤਾ ਹੈ ਕਿ ਕਿਉਂ ਰੀਅਲ ਸਟੇਟ ਦਾ ਇਹ ਜਿਹੜਾ ਸੈਗਮੈਂਟ ਹੈ ਉਹ ਜਿਹੜਾ ਹੈ ਜੀ, ਉਹ ਹਜੇ ਵੀ ਉਹਨੂੰ ਕੋਈ ਇੰਨੀ ਲੰਬੀ ਚੌੜੀ ਕੋਈ ਦਿੱਕਤ ਨਹੀਂ ਹੈਗੀ। ਸੋ ਸਰ, ਇਸੇ ਸਾਲ ਜਨਵਰੀ ਤੋਂ ਮਾਰਚ ਦੇ ਵਿੱਚ ਗ੍ਰੇਟਰ ਟੋਰੋਂਟੋ ਏਰੀਆ ਦੇ ਵਿੱਚ, ਮੈਂ ਨੋਟ ਕਰ ਰਿਹਾ ਸੀਗਾ ਕਿਉਂਕਿ ਮੇਰਾ ਥੋੜਾ ਇੰਟਰਸਟ ਵੀ ਇਹਦੇ ਵਿੱਚ, ਹਮੇਸ਼ਾ ਮੈਂ ਦੇਖਦਾ ਰਹਿੰਦਾ, 5 ਪ੍ਰਾਪਰਟੀਆਂ ਵਿਕੀਆਂ ਨੇ ਜਿਹੜੀਆਂ 10 ਮਿਲੀਅਨ ਤੋਂ ਉੱਪਰ ਸੀਗੀਆਂ। ਇਹ ਲਿਸਟਡ ਪ੍ਰਾਪਰਟੀ ਦੀ ਗੱਲ ਕਰ ਰਹੇ ਹਾਂ, ਬਾਕੀ ਸਮ ਪ੍ਰਾਪਰਟੀ ਐਜ਼ ਐਕਸਚੇਂਜ ਹੈਂਡਸ ਵਿਦਆਊਟ ਐਮ ਐਲ ਐਸ ਤੋਂ ਬਾਹਰੋਂ ਬਾਰੀ ਕਿਸੇ ਨੇ ਕੋਈ 12 ਮਿਲੀਅਨ ਦੀ, ਕੋਈ 11 ਮਿਲੀਅਨ ਦੀ ਪ੍ਰਾਪਰਟੀ ਵੇਚਤੀ, 1 ਲੱਖ। 5 ਪ੍ਰਾਪਰਟੀਆਂ ਜਿਹੜੀਆਂ ਐਮ ਐਲ ਐਸ ਤੇ ਲਿਸਟਡ ਸੀਗੀਆਂ 10 ਮਿਲੀਅਨ ਤੋਂ ਉੱਪਰ ਦੀਆਂ, ਬੜੇ ਆਰਾਮ ਨਾਲ ਵਿਕ ਗਈਆਂ ਨੇ। ਉਹ ਕਹਿੰਦੇ ਜਿਹੜੀ ਜੀ ਟੀ ਏ ਦੀ ਲਗਜ਼ਰੀ ਮਾਰਕੀਟ ਹੈਗੀ ਹੈ ਉਹ ਕੋਈ ਇੰਨੀ ਲੰਬੀ ਚੌੜੀ ਗੱਲਬਾਤ ਨਹੀਂ ਹੈ, ਉਹ ਆਰਾਮ ਦੇ ਨਾਲ ਮਤਲਬ
ਬਿਲਕੁਲ ਠੀਕ ਗੱਲ ਹੈ ਤੁਹਾਡੀ, ਕਿਉਂਕਿ ਜੋ ਇਸ ਲੈਵਲ ਦੇ ਲੋਕ ਹੈ ਨਾ, ਇਸ ਲੈਵਲ ਦੀ ਫੈਮਿਲੀ ਨੇ, ਉਹਨਾਂ ਦੇ ਉੱਤੇ ਇਹ ਰਿਸੈਸ਼ਨ ਔਰ ਇਹਨਾਂ ਚੀਜ਼ਾਂ ਦਾ ਇੰਨਾ ਫਰਕ ਨਹੀਂ ਪੈਂਦਾ। ਉਹ ਉਹਨਾਂ ਦੀ ਸੋਚ ਅਲੱਗ ਹੁੰਦੀ ਹੈਗੀ, ਉਹਨਾਂ ਦੀ ਉਹਨਾਂ ਨੂੰ ਫਾਈਨੈਂਸ਼ੀਅਲ ਠੀਕ ਹੈ। ਇਹ ਕਹਾਵਤ ਬੜੀ ਮਸ਼ਹੂਰ ਹੈ ਕਿ ਜਿੰਨਾ ਬੜਾ ਸਿਰ ਉਨਾ ਬੜਾ ਸਿਰ ਦਰਦ, ਉਹ ਗੱਲ ਠੀਕ ਹੈ, ਲੇਕਿਨ ਇਹ ਸਿਰ ਦਰਦ ਵਾਲੀ ਗੱਲ ਉਹਨਾਂ ਵਾਸਤੇ ਇੰਨੀ ਜ਼ਿਆਦਾ ਨਹੀਂ ਹੁੰਦੀ, ਕਿਉਂਕਿ ਉਹ ਵਿਦਸਟੈਂਡ ਕਰ ਸਕਦੇ ਨੇ ਇਹ ਫਾਈਨੈਂਸ਼ੀਅਲ ਝਟਕਾ, ਬਹੁਤ ਵੱਡੇ ਲੈਵਲ ਤੱਕ ਕਰ ਸਕਦੇ ਨੇ। ਤੇ ਇਸ ਕਰਕੇ ਇਹ ਵਾਲੀ ਮਾਰਕੀਟ ਜਿਹੜੀ ਲਗਜ਼ਰੀ ਮਾਰਕੀਟ ਹੈ, ਪਲੱਸ ਕੋਟੇਜ ਇੰਡਸਟਰੀ ਜਿਹੜੀ ਹੈਗੀ, ਜਿਹੜੀ ਕੋਟੇਜ ਹੈਗੀ ਨੀ ਹੈ, ਉੱਥੇ ਫਰਕ ਨਹੀਂ ਪੈਂਦਾ। ਦੇਖੋ ਹੁਣ ਤੁਸੀਂ ਦੇਖੋ, ਮੈਂ ਲਾਸਟ ਟਾਈਮ ਕਿਹਾ ਸੀਗਾ ਕਿ ਕੋਟੇਜ ਦੇ ਅੰਦਰ ਬੜੀ ਹਾਈ ਡਿਮਾਂਡ ਹੋਈ ਪਈ ਹੈ, ਹਾਲਾਂਕਿ ਉਸਦੀ ਡਿਮਾਂਡ ਹੋਈ ਸੀ ਸ਼ੁਰੂ ਵਿੱਚ ਜਿਸ ਵਕਤ ਕੋਵਿਡ ਸਟਾਰਟ ਹੋਇਆ ਸੀਗਾ, ਇਸ ਕਾਰਨ ਥੋੜੀ ਠੰਡੀ ਪੈ ਗਈ ਸੀਗੀ, ਲੇਕਿਨ ਹੁਣ ਉਸ ਪਾਸੇ ਕੀਮਤਾਂ ਵੱਧ ਰਹੀਆਂ ਨੇ, ਬਲਕਿ ਆਫਰ ਮਲਟੀਪਲ ਆਫਰ ਚੱਲ ਰਹੀਆਂ ਨੇ, ਕਿਉਂਕਿ ਇਹ ਦੋ ਐਵੇਂ ਜਿਹੇ ਸੈਗਮੈਂਟ ਹੈਗੇ ਨੇ, ਇੱਕ ਲਗਜ਼ਰੀ ਮਾਰਕੀਟ ਔਰ ਇੱਕ ਜਿਹਨੂੰ ਕਹਿੰਦੇ ਨੇ ਸੈਕੰਡਰੀ ਹੋਮ, ਜਿਹਨੂੰ ਕਹਿੰਦੇ ਅਸੀਂ ਕੋਟੇਜ ਵਗੈਰਾ, ਉੱਥੇ ਇਹ ਜਿਹੜੇ ਪੈਸੇ ਵਾਲੇ ਲੋਕ ਨੇ ਉਹ ਜਾਂਦੇ ਨੇ, ਔਰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਇੰਨਾ ਅਸਰ ਨਹੀਂ ਹੁੰਦਾ। ਅਗਰ ਹੁੰਦਾ ਵੀ ਹੈ ਤੇ ਉਹ ਐਂਡ ਜਾ ਕੇ ਹੁੰਦਾ ਹੈਗਾ, ਸ਼ੁਰੂ ਚ ਇੰਨਾ ਨਹੀਂ ਹੁੰਦਾ, ਔਰ ਉਹਨਾਂ ਦਾ ਇੱਕ ਅਲੱਗ ਹੀ ਇੱਕ ਸਮਝ ਲਓ ਸੋਚ ਉਹਨਾਂ ਲੋਕਾਂ ਦੀ ਹੈਗੀ, ਔਰ ਹੋਲਡਿੰਗ ਕੈਪੈਸਿਟੀ ਉਹਨਾਂ ਲੋਕਾਂ ਦੀ ਹੁੰਦੀ ਹੈ, ਔਰ ਜਿਸ ਵਕਤ ਹੋਲਡਿੰਗ ਕੈਪੈਸਿਟੀ ਹੋ ਜਾਂਦੀ ਹੈ ਸਰ, ਤੇ ਉਹ ਬੰਦਾ ਲੂਜ਼ ਨਹੀਂ ਕਰਦਾ। ਸਿੰਪਲ ਜੀ ਗੱਲ, ਅਗਰ ਤੁਸੀਂ ਹੁਣ ਵੀ ਜਿਹੜੇ ਲੋਕੀ ਪੈਨਿਕ ਕਰਕੇ ਵੇਚ ਰਹੇ ਨੇ, ਅਗਰ ਉਹ ਹੋਲਡ ਕਰ ਲੈਣ, ਉਹੀ ਤੁਹਾਡੇ ਚੈਨਲ ਤੇ ਆ ਕੇ 2 ਸਾਲ ਬਾਅਦ ਕਹਿਣਗੇ ਜੀ ਬਹੁਤ ਚੰਗਾ ਕੀਤਾ ਸੀ ਹੋਲਡ ਕਰਕੇ।
ਸਰ
ਉਹ ਲੋਕ ਨੇ ਮਾਰਕੀਟ, ਇਸ ਕਰਕੇ ਜਨਰਲ ਮਾਰਕੀਟ, ਆਮ ਮਾਰਕੀਟ, ਸਟੈਂਡਰਡ ਮਾਰਕੀਟ ਖਰਾਬ ਹੋਈ ਪਈ ਹੈ, ਕਿ ਇਹਦੇ ਅੰਦਰ ਇਹੋ ਜਿਹੇ ਲੋਕ ਬਹੁਤ ਸਾਰੇ ਆਏ ਪਏ ਨੇ। ਮੇਰੇ ਕੋਲ ਤਾਂ ਇਹੋ ਜਿਹੇ ਕੇਸ ਹੈ ਨੇ ਜਿਨ੍ਹਾਂ ਨੇ ਕਰਜ਼ਾ ਲੈ ਕੇ ਇਨਵੈਸਟਮੈਂਟ ਕੀਤੀ ਹੋਈ ਹੈ ਸਰ, ਮੈਂ ਬੜਾ ਹੈਰਾਨ ਆ, 12% ਵਿਆਜ ਦੇ ਪੈਸੇ ਚੁੱਕਿਆ ਔਰ ਇਨਵੈਸਟਮੈਂਟ ਕਰਤੀ। ਇੱਕ ਨਾਰਮਲ ਆਦਮੀ ਦੀ 12% ਇੰਟਰਸਟ ਨਹੀਂ ਪੇ ਕਰਦਾ, ਤੁਸੀਂ ਉਹਨੂੰ ਲਗਾਤਾਰ ਇਨਵੈਸਟਮੈਂਟ ਦੇ ਉੱਤੇ, ਤੁਹਾਨੂੰ ਕਿੰਨੀ ਸਿਖਾਈ ਸੀ ਇਹ ਗੱਲ, ਕਿੰਨੀ ਸਮਝਾਈ ਸੀ ਇਹ ਗੱਲ ਕਿ ਤੁਸੀਂ ਕਰਜ਼ਾ ਲੈ ਕੇ ਇਨਵੈਸਟ ਕਰ ਰਹੇ ਹੋ ਯਾਰ, ਇਹਨਾਂ ਨੇ ਸਾਰੀ ਮਾਰਕੀਟ ਖਰਾਬ ਕੀਤੀ ਹੋਈ ਹੈ। ਫਿਰ ਉਹ ਕਹਿੰਦੇ ਜੀ ਅਸੀਂ ਬੈਂਕਰਪਟ ਹੋ ਰਹੇ ਹਾਂ, ਤਾਂ ਬੈਂਕਰਪਟ ਹੋਣਾ ਤੁਸੀਂ ਕੰਮ ਹੀ ਇਹੋ ਜਿਹੇ ਕੀਤੇ ਸੀਗੇ ਕਿ ਤੁਸੀਂ ਖੁਦ ਹੀ ਆਪਣੀ ਬੈਂਕਰਪਸੀ ਖੁਦ ਲਿਖਤੀ ਸੀਗੀ ਕਿ ਲੋ ਜੀ ਮੈਂ ਕੰਮ ਕਰਨ ਵਾਲਾ ਤੇ ਮੈਂ ਬੈਂਕਰਪਟ ਵਾਸਤੇ ਤਿਆਰ ਹੋ ਗਿਆ। ਮਤਲਬ ਮੇਰੇ ਕੋਲ ਕੇਸ ਆਏ ਨੇ ਇਹੋ ਜਿਹੇ ਸਰ, ਜਿਹੜਾ ਕਹਿੰਦੇ ਜੀ ਮੈਨੇ ਤਾਂ 12% ਵਿਆਜ ਦੇ ਪੈਸੇ ਲੈ ਲਿਆ ਥਾ, ਕਿਸ ਲਈ ਲੈ ਲਿਆ ਥਾ, ਕਿਉਂਕਿ ਮੁਝੇ ਕਹਾ ਗਿਆ ਥਾ ਜੀ ਤੁਹਾਰਾ ਪੈਸਾ 3 ਗੁਣਾ 2 ਗੁਣਾ ਕਰ ਦੂੰਗਾ, ਤਾਂ ਮੈਨੇ ਸੋਚਿਆ ਜੀ ਅਗਰ ਮੈਂ 15,000 ਵਿਆਜ ਵੀ ਦੇ ਦੂੰਗਾ, 20,000 ਵਿਆਜ ਵੀ ਦੇ ਦੂੰਗਾ, ਤਾਂ ਵੀ ਮੈਂ 2 ਲੱਖ ਮਾਰੂੰਗਾ। ਸਪਨੇ ਇੰਟਰਸਟ ਇਨਵੈਸਟਮੈਂਟ ਹੁੰਦੀ ਹੈ ਆਪਣੇ ਪੈਸੇ ਨਾਲ ਜਾਂ ਮੈਕਸੀਮਮ ਆਪਣੀ ਇਕੁਇਟੀ ਨਾਲ, ਤੁਹਾਡੇ ਖਾਤੇ ਅੰਦਰ ਇਕੁਇਟੀ ਹੈ ਨਾ, ਮੈਕਸੀਮਮ ਤੁਹਾਡੀ ਇਕੁਇਟੀ ਆਪਣਾ ਪੈਸਾ ਜਾਂ ਮੈਕਸੀਮਮ ਤੁਹਾਡੀ ਇਕੁਇਟੀ, ਔਰ ਇਕੁਇਟੀ ਵੀ ਇਹ ਨਹੀਂ ਕਿ 25% ਰੱਖ ਕੇ ਬਾਕੀ 75% ਸਾਰਾ ਲੋਨ ਲੈ ਲਓ, ਇੱਕ ਤਾਂ ਡਿਪੈਂਡ ਕਰਦਾ ਤੁਹਾਡੀ ਇਨਕਮ ਦੇ ਉੱਤੇ, ਤੁਹਾਡੀ ਏਜ ਦੇ ਉੱਤੇ। ਪਰ ਇਹੋ ਜਿਹੇ ਸਰ ਇੱਕ ਮੇਰੇ ਕੋਲ ਕੇਸ ਆਇਆ ਹੁਣੇ ਕਿਸੇ ਦਾ, ਮਤਲਬ ਉਹਨੂੰ ਮੈਂ ਫੋਰ ਗੁੱਸੇ ਨਾਲ ਬੰਦ ਕਰਤਾ, ਮੈਂ ਕਿਹਾ ਤੂੰ ਬੈਂਕਰਪਟ ਹੋ ਜਾ ਬਈ, ਹੋਰ ਕੁਛ ਨਹੀਂ ਹੈ, ਤੂੰ ਕੁਛ ਕਰ ਨਹੀਂ ਸਕਦਾ। ਮੈਨੂੰ ਕੇਸ ਆਇਆ ਕਿਸੇ ਰਿਐਲਟਰ ਨੇ ਉਹਨੂੰ 7 ਪ੍ਰਾਪਰਟੀਜ਼ ਲੈ ਕੇ ਦੇਤੀਆਂ, ਔਰ ਉਹਦਾ ਵਿਚਾਰੇ ਦਾ ਆਪਣੀ ਕੰਟਰੀ ਤੋਂ, ਮੈਂ ਕੰਟਰੀ ਦਾ ਨਾਂ ਨਹੀਂ ਲਾਂਗਾ, ਪੈਸਾ ਕਿੱਧਰੋਂ ਆਇਆ ਸੀਗਾ, ਪਲੱਸ ਉਸ ਬੰਦੇ ਦਾ ਉਹਨਾਂ ਨੇ ਕਾਗਜ਼ ਬਣਾ ਕੇ, ਮੰਨ ਲਓ ਉਹਦਾ ਘਰ ਹੈਗਾ 1 million ਦਾ, ਉਹਦੇ ਉੱਤੇ ਲੋਨ ਲਿੱਤਾ ਹੋਇਆ 1.3 million, ਸਾਰਾ ਪੈਸਾ ਉਹਦਾ 7 ਪ੍ਰਾਪਰਟੀ ਦਾ ਇਨਵੈਸਟ ਕਰਵਾਤਾ। ਮੈਂ ਕਿਹਾ ਤੂੰ ਮੇਰੇ ਸੇ ਬਾਤ ਕਿਉਂ ਕਰ ਰਿਹਾ, ਅਬ ਤੂੰ ਬੈਂਕਰਪਟ ਹੋ ਜਾ, ਕੋਈ ਚਾਇਜ ਹੀ ਨਹੀਂ, ਆਜ ਵੀ ਤੂੰ ਅਗਰ ਆਪਣਾ ਘਰ ਵੇਚੇਗਾ ਤੋ ਤੇਰੇ ਘਰ ਕੇ ਉੱਪਰ ਤੇਰੇ ਹੱਥ ਮੇ ਪੈਸਾ ਕਿਆ ਆਨਾ, ਤੇਰੇ ਕੋ ਦੇਣਾ ਪੜ ਜਾਣਾ ਉਲਟਾ, ਤੂੰ ਕਿਸ਼ਤੇ ਵੀ ਨਹੀਂ ਦੇ ਪਾ ਰਿਹਾ। ਮਤਲਬ ਸੋਚ, ਵੇਚਣ ਵਾਲਾ ਠੀਕ ਹੈ ਉਹ ਸ਼ਰਾਰਤ ਕਰ ਗਿਆ, ਪਰ ਖਰੀਦਣ ਵਾਲੇ ਥੋੜੀ ਅਕਲ ਚਾਹੀਦੀ ਨਾ ਕਿ ਮੈਂ ਕੀ ਕਰ ਰਿਹਾ। ਮੈਂ ਕੋਰੀਅਰ ਵਾਲਾ ਬੰਦਾ, ਮੇਰੇ ਮੂੰਹ ਨਿਕਲ ਗਈ ਇਸ ਬੰਦੇ ਦੀ ਗੱਲ, ਕੋਰੀਅਰ ਵਾਲਾ, ਮਤਲਬ ਨਾ ਦੇਣ ਲਿੱਤਾ ਸ਼ੁਕਰ ਹੈ, ਕੋਰੀਅਰ ਵਾਲਾ ਮੈਂ ਬੰਦਾ ਹੈਗਾ, ਕੋਰੀਅਰ ਦੀ ਸਰਵਿਸ ਮੈਂ ਛੋਟੀ ਮੋਟੀ ਕਰਨਾ, ਔਰ ਮੈਂ 7 ਪ੍ਰਾਪਰਟੀਜ਼ ਬੁੱਕ ਕਰਾ ਬੈਠਾ ਯਾਰ, ਆਪਣੀ ਕੰਟਰੀ ਤੋਂ ਪੈਸਾ ਮੰਗਾਇਆ, ਉਹ ਆਇਆ ਸੀਗਾ ਇੰਸੈਸਟਰ ਦਾ ਵਿਚਾਰਾ, ਉਹ ਪੈਸਾ ਵੀ ਗਿਆ, ਘਰ ਦੇ ਉੱਤੇ ਕਾਗਜ਼ ਬਣ ਕੇ 3 lakh ਉਹਦੇ ਹੋਮ ਪ੍ਰਾਈਸ ਤੋਂ ਉੱਤਾ ਮੁੜਗੇ ਲਿੱਤੀ ਹੋਈ।
ਸਰਵਿਸਿਜ਼ ਬਾਰੇ ਕੋਈ ਪ੍ਰੋਜੈਕਟ ਜਾਂ ਕੁਛ ਹੋ ਜ਼ਰੂਰ ਸ਼ੇਅਰ ਕਰ ਲਓ, ਫੋਨ ਨੰਬਰ ਵੀ ਪੀਕੇ ਜੀ ਸ਼ੇਅਰ ਕਰ ਲਓ, ਫਿਰ ਗੱਲ ਬਣ
ਜੀ 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 ਬਸ ਫਾਰ ਐਨੀ ਰੀਅਲ ਸਟੇਟ ਨੀਡ ਡੋਂਟ ਰਸ਼, ਜਸਟ ਟੈਕਸਟ ਮੈਸੇਜ ਮੀ ਐਂਡ ਵਿਲ ਕਾਲ ਯੂ ਬੈਕ, ਡੋਂਟ ਕਾਲ ਮੀ ਬਿਕੋਜ਼ ਮਾਈ ਫੋਨ ਇਜ਼ ਆਲਵੇਜ਼ ਫੋਰਵਰਡ ਬਿਕੋਜ਼ ਆਫ ਵਾਲਿਊਮ ਆਫ ਕਾਲਸ। ਮੇਰਾ ਨੰਬਰ ਹੈ 6472994757, ਆਈ ਰਿਪੀਟ 6472994757, ਇੱਥੇ ਟੈਕਸਟ ਮੈਸੇਜ ਪਾਓ, ਆਪਣਾ ਨਾਂ ਲਿਖੋ, ਔਰ ਉਹਦੇ ਬਾਅਦ ਆਈ ਵਿਲ ਕਾਲ ਯੂ ਬੈਕ। ਇੱਕ ਮੈਂ ਰਿਕੁਐਸਟ ਕਰਾਂਗਾ, ਮੈਨੂੰ ਕਈ ਵਾਰ ਪਰਸਨਲ ਸੋਲੂਸ਼ਨ ਵਾਸਤੇ ਮੈਨੂੰ ਮੈਸੇਜ ਆਉਂਦੇ ਨੇ, ਉਹ ਆਈ ਵੁੱਡ ਅਪਰੀਸ਼ੀਏਟ ਅਗਰ ਮੈਨੂੰ ਆਨਲਾਈਨ ਆ ਕੇ ਆਨ ਏਅਰ ਵਾਈ ਮੀਡੀਆ ਦੇ ਆ ਕੇ ਅਗਰ ਮੇਰੇ ਕੋਲ ਪੁੱਛੇ ਜਾਣ ਤੇ ਬੜਾ ਚੰਗਾ ਰਹੇਗਾ, ਕਿਉਂਕਿ ਤੁਸੀਂ ਪਰਸਨਲ ਫੋਨ ਪੁੱਛਦੇ ਹੋ, ਫਿਰ ਮੈਂ ਕਾਲ ਬੈਕ ਕਰਨਾ ਤੇ ਉਹਨਾਂ ਦੀ ਵਾਈਫ ਚੁੱਕ ਕੇ ਕਹਿੰਦੀ ਹੈ ਜੀ ਮੇਰੇ ਹਸਬੈਂਡ ਬਿਜ਼ੀ ਹੈ, ਉਹਨਾਂ ਕੋ ਬਾਅਦ ਮੇ ਕਾਲ ਕਰਨਾ, ਤੇ ਮਤਲਬ ਦੁਬਾਰਾ ਫਿਰ ਕਰਨਾ, ਫਿਰ ਉਹ ਚੁੱਕ ਕੇ ਕਹਿੰਦੀ ਹੈ ਮੇਰੇ ਹਸਬੈਂਡ ਕੋ ਬਾਅਦ ਮੇ ਕਰਨਾ। ਅਗਰ ਤੁਸੀਂ ਮੇਰੇ ਕੋ ਕੁਛ ਪੁੱਛਣਾ ਤੇ ਐਟਲੀਸਟ ਯੂ ਸ਼ੁਡ ਬੀ ਰੈਡੀ ਟੂ ਪਿਕਅਪ ਦਾ ਫੋਨ, ਤੇ ਵੈਸੇ ਨਾ ਕਾਲ ਕਰੋ ਜ਼ਿਆਦਾ ਚੰਗਾ, ਟੈਕਸਟ ਮੈਸੇਜ ਇਜ਼ ਦਾ ਬੈਸਟ ਵੇ। ਥੈਂਕ ਯੂ ਵੈਰੀ ਮਚ ਸਰ, 6472994757, ਥੈਂਕ ਯੂ।
6472947953 ਇਸ ਨੰਬਰ ਤੇ ਤੁਸੀਂ ਪੀਕੇ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ, ਵਾਈ ਮੀਡੀਆ ਦਾ ਨੰਬਰ ਤੁਸੀਂ ਹਮੇਸ਼ਾ ਆਪਣੇ ਕੋਲ ਰੱਖੋ, 416-475-5000, 416-475-5000, ਥੈਂਕ ਯੂ।
You are listening to WTOR 770 AM, Youngstown, Toronto.
Shoppers, khud jaiye taiyar. Lisa's Cosmetics phir se laaye hain bade brands ki badi savings wali badi sale.
Ji haan, world famous brands ke perfumes, cosmetics and skincare, health and beauty products, designer sunglasses and chocolates, hair care, nail colors, aur bhi bahut kuch.
80% tak ki savings. On your favorite premium brands, Tom Ford, Versace, Ariana Grande, Armani, Azzaro, Burberry and more.
Bas aapko aana hai Lisa's Cosmetics, 135 Commerce Valley Drive, East Markham, just off Highway 404 and 407 and close to 401.
Sale is from April 26th to May 18th, Friday, Saturday, Sunday, Monday. Lisa's sale, yani zyada swag for less dollars. Mother's Day gifting ka bhi excellent mauka. Visit lisascosmetics.com.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ, ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773,
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल ले नो ब्याज।
142 Kennedy Road, Brampton, 905